आवाज.com आईफोन और एंड्रॉइड पे हमारी ऐप ई आवाज ट्यून इन रेडियो साजो आवाज टेलीफोन पे भी सुन सकते हैं मॉन्ट्रियल 4386209000 अमेरिका 6415525037 और लोकल कॉल 6475571017 आइए सुनिए हमें 6475571017
24 घंटे
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
हाँ जी एक पैराडिकल कंपनी ट्रैफिक टिकट मिल गई है ओंटारियो जा यूएसए दे विच अपना ड्राइविंग अब्स्ट्रैक्ट जा सीवीओआर साफ सुथरा रखन ਲਈ जा स्मॉल क्लेम्स कोर्ट मैटर है ਤੁਸੀਂ ਕਿਸੇ ਦਾ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਡਿਕਲ ਕੰਪਨੀ 3 ਲਾਇਨਸ ਪੈਰਾਡਿਕਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਡਿਕਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ
ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ਟ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲੋਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ, ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ, ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ, ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਕੋਈ ਅਜਿਹਾ ਬੈਂਕਵੈਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ, ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੈਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7-star ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈੱਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੈਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੈਟ ਹਾਲ।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤਾਂ ਤੁਸੀਂ ਸੁਣਦੇ ਹੀ ਹੋ, 2 ਤੋਂ ਲੈ ਕੇ 3 ਵਜੇ ਤੱਕ ਹੁੰਦਾ ਜੀ, ਮੰਡੇ ਟੂ ਫਰਾਈਡੇ। ਕਿਤੇ ਕਿਤੇ ਇਹਨੂੰ ਮੇਰੇ ਵੀਰ ਰਾਣਾ ਸਿੱਧੂ ਜੀ ਹੋਸਟ ਕਰਦੇ ਨੇ, ਕਿਤੇ ਕਿਤੇ ਮੈਂ ਚਰਨਜੀਤ ਬਰਾੜ ਇਸ ਪ੍ਰੋਗਰਾਮ ਨੂੰ ਹੋਸਟ ਕਰਦਾ। ਇਹ ਪ੍ਰੋਗਰਾਮ ਤੋਂ ਬਿਨਾਂ ਸਾਡੇ ਜਿਹੜੇ ਹੋਰ ਟੀਵੀ ਪ੍ਰੋਗਰਾਮਸ ਹੁੰਦੇ ਨੇ ਉਹ ਵੀ ਜ਼ਰੂਰ ਵੇਖਿਆ ਕਰੋ। ਵੀਕਐਂਡ ਤੇ ਸ਼ਨਿਚਰਵਾਰ ਨੂੰ ਵਿਜ਼ਨ ਟੀਵੀ ਦੇ ਉੱਤੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਹੁੰਦਾ ਸਵੇਰੇ 9 ਵਜੇ, ਮੁਲਾਕਾਤ ਜ਼ਰੂਰ ਵੇਖਿਆ ਕਰੋ। ਇਸੇ ਤਰ੍ਹਾਂ ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਸਰਦਾਰੀ ਸ਼ਾਮ ਨੂੰ 8:30 ਵਜੇ ਪੇਸ਼ ਕੀਤਾ ਜਾਂਦਾ, 24 ਘੰਟੇ ਚੱਲਣ ਵਾਲਾ ਸਰਦਾਰੀ ਟੀਵੀ। ਉੱਤੇ ਵੀ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਹੁੰਦੇ ਨੇ, ਵੇਖਿਆ ਕਰੋ ਜ਼ਰੂਰ। ਪੰਜਾਬ ਟੀਵੀ ਤੇ 7 ਤੋਂ ਲੈ ਕੇ 8 ਵਜੇ ਤੱਕ ਹਰ ਸੋਮਵਾਰ ਨੂੰ ਸ਼ਾਮ ਨੂੰ ਮੈਂ ਪ੍ਰੋਗਰਾਮ ਪੇਸ਼ ਕਰਦਾ ਅੱਜ ਦੀ ਮੁਲਾਕਾਤ, ਉਹ ਵੀ ਜ਼ਰੂਰ ਵੇਖਿਆ ਕਰੋ। ਸਾਡੇ ਜਿਹੜੇ ਬਹੁਤੇ ਪ੍ਰੋਗਰਾਮਸ ਹੁੰਦੇ ਨੇ ਲਾਈਵ ਹੋਣ ਜਾਂ ਰਿਕਾਰਡਡ ਹੋਣ, ਬਾਅਦ 'ਚ ਉਹ ਫੇਸਬੁੱਕ 'ਤੇ ਵੀ ਪਾ ਦਿੱਤੇ ਜਾਂਦੇ ਨੇ। ਜੇ ਕਿਤੇ ਮਿਸ ਕਰ ਜਾਓ ਤੁਸੀਂ ਤੇ ਉੱਥੇ ਜਾ ਕੇ ਫੇਸਬੁੱਕ 'ਤੇ ਤੁਸੀਂ ਚਰਨਜੀਤ ਬਰਾੜ ਜਾਂ ਰਾਣਾ ਲਤੀਰ ਸਿੰਘ ਸਿੱਧੂ ਸਰਚ ਕਰਕੇ ਤੇ ਇਹ ਪ੍ਰੋਗਰਾਮ ਆ ਜਿਹੜੇ ਬਾਅਦ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ। ਇਹ ਵਾਲਾ ਸਾਡਾ ਜਿਹੜਾ ਰੇਡੀਓ ਪ੍ਰੋਗਰਾਮ ਆ eawaz.com ਦੇ ਉੱਤੇ ਬਾਅਦ ਦੇ ਵਿੱਚ ਕੁਛ ਹਫ਼ਤੇ ਦੀਆਂ ਰਿਕਾਰਡਿੰਗਸ ਹੁੰਦੀਆਂ, ਜੇ ਤੁਸੀਂ ਮਿਸ ਕਰ ਜਾਓ ਤੇ ਉੱਥੇ ਜਾ ਕੇ ਤੁਸੀਂ ਇਹ ਰਿਕਾਰਡਿੰਗਸ ਵੀ ਸੁਣ ਸਕਦੇ ਹੋ। ਦੋਸਤੋ, ਸਾਰੇ ਰੇਡੀਓ, ਸਾਰੇ ਟੀਵੀ ਪ੍ਰੋਗਰਾਮ ਤੇ ਸਾਰੇ ਅਖਬਾਰ ਅੱਜ ਕੱਲ੍ਹ ਇੱਕੋ ਹੀ ਚਰਚਾ ਚੱਲ ਰਹੀ ਹੈ, ਸਾਰੇ ਲੋਕਾਂ ਦੇ ਮਨ ਦੇ ਵਿੱਚ ਕੋਰੋਨਾ ਵਾਇਰਸ ਦੇ ਸੰਬੰਧੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਇਹਦੇ ਸੰਬੰਧੀ ਵੀ ਗੱਲਾਂ ਬਾਤਾਂ ਕਰਾਂਗੇ, ਪਰ ਸਾਨੂੰ ਅਫਸੋਸ ਹੈ ਜੀ, ਕੱਲ੍ਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਹੜੇ ਰਾਗੀ ਸਾਹਿਬ ਜਿਨ੍ਹਾਂ ਦਾ ਤੁਸੀਂ ਕੀਰਤਨ ਸੁਣਦੇ ਹੁੰਦੇ ਸੀ, ਸਰਦਾਰ ਨਿਰਮਲ ਸਿੰਘ ਜੀ, ਉਹ ਕੱਲ੍ਹ ਕੋਰੋਨਾ ਦੀ ਬਿਮਾਰੀ ਨਾਲ ਵਿਛੋੜਾ ਦੇ ਗਏ ਨੇ ਜੀ। ਅਸੀਂ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਜੀ, ਤੇ ਉਹਨਾਂ ਸੰਬੰਧੀ ਵੀ ਗੱਲਬਾਤ ਆ ਜਿਹੜੀ ਉਹ ਸ਼ਿਵਿੰਦਰ ਕਰਨਗੇ। ਪੰਜਾਬ ਭਾਰਤ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਹਦੇ ਸੰਬੰਧੀ ਗੱਲਬਾਤ ਹੋਊਗੀ, ਪਰ ਆਓ ਕੁਝ ਦੇਰ ਦੇ ਲਈ ਆਪਾਂ ਇੱਥੋਂ ਦੀਆਂ ਕੁਝ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰੀਏ। ਕੋਰੋਨਾ ਵਾਇਰਸ ਦੇ ਚੱਲਦਿਆਂ ਜਿਹੜੇ MP ਸਾਹਿਬ ਨੇ ਸਾਡੇ, ਸਾਰੇ ਕੈਨੇਡਾ 'ਚ ਚੁਣ ਕੇ ਆਏ ਹੋਏ ਨੇ, ਉਹਨਾਂ ਨੇ ਚੁੱਪ ਚਾਪ ਸਰਕਾਰ ਨੇ ਫੈਸਲਾ ਕਰ ਲਿਆ ਕਿ MP ਸਾਹਿਬ ਕੰਮ ਬਹੁਤ ਕਰਦੇ ਨੇ, ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕੀਤਾ ਜਾਵੇ, ਤੇ ਤਨਖਾਹਾਂ ਦੇ ਵਿੱਚ ਵਾਧਾ ਜਿਹੜਾ ਉਹਨਾਂ ਦਾ ਹੋ ਚੁੱਕਿਆ ਜੀ। ਮੈਨੂੰ ਕਿਤੇ ਕਿਤੇ ਡਰ ਲੱਗਦਾ ਹੁੰਦਾ, ਮੈਂ ਇੱਕ ਦਿਨ ਸਵਾਲ ਵੀ ਪੁੱਛਿਆ ਸੀ ਸਰਦਾਰ ਜਗਮੀਤ ਸਿੰਘ ਜੀ ਨੂੰ ਵੀ ਕਿਤੇ ਇਹ ਤਾਂ ਨੀ ਹੋਊ ਬਾਅਦ ਦੇ ਵਿੱਚ ਚੁੱਪ ਚਪੀਤੇ ਲੋਕਾਂ ਨੂੰ ਟੈਕਸ ਦੇ ਬੋਝ ਨਾਲ ਹੀ ਲੱਦ ਦਿੱਤਾ ਜਾਵੇ, ਪਰ ਕਿਉਂਕਿ ਉਹ ਤਾਂ ਓਪੋਜੀਸ਼ਨ ਪਾਰਟੀ 'ਚ ਨੇ ਤੇ ਮੈਨੂੰ ਮੌਕਾ ਨਹੀਂ ਮਿਲਿਆ ਕਿਸੇ, ਮੈਂ ਸਰਕਾਰ ਦੇ ਰੂਲਿੰਗ ਪਾਰਟੀ ਹੈ ਜਿਹੜੀ ਉਹਨਾਂ ਦੇ ਕਿਸੇ MP ਨੂੰ ਪੁੱਛਾਂ। ਖੈਰ ਜੀ, ਇਹਦੇ ਦਰਮਿਆਨ ਹੀ ਕੁਛ ਲੋਕ ਪੋਲੀਟਿਕਸ ਵੀ ਕਰ ਰਹੇ ਨੇ, ਚੀਪ ਪੋਲੀਟਿਕਸ ਜਿਹਨੂੰ ਕਹਿੰਦੇ ਆ, ਆਪਣੀ ਮਸ਼ਹੂਰੀ ਵੀ ਕਰ ਰਹੇ ਨੇ, ਕਹਿੰਦੇ ਜੀ ਠੀਕ ਹੈ ਅਸੀਂ ਫਿਰ ਜਿੰਨੀ ਕੁ ਤਨਖਾਹ ਵੱਧ ਗਈ ਉਹ ਕਿਸੇ ਅਸੀਂ ਚੈਰੀਟੇਬਲ ਸੰਸਥਾ ਨੂੰ ਦਾਨ ਦੇ ਦਿਆਂਗੇ। ਵੀ ਭਲਾ ਜੇ ਦਾਨ ਹੀ ਦੇਣਾ ਤੇ ਉਹ ਦਾਨ ਸਿੱਧਾ ਸਰਕਾਰੀ ਖਜ਼ਾਨੇ 'ਚੋਂ ਕਿਉਂ ਨਾ ਦਿੱਤਾ ਜਾਵੇ, ਜੇ ਸੰਸਥਾਵਾਂ ਇੰਨੀਆਂ ਚੰਗਾ ਕੰਮ ਕਰਦੀਆਂ ਨੇ, ਤੁਸੀਂ ਸਮਝਦੇ ਹੋ ਜਿਹੜੀਆਂ ਆਰਗੇਨਾਈਜੇਸ਼ਨ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਤਾਂ ਉਹਨਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਿੱਧਾ ਹੀ ਉਹਨਾਂ ਨੂੰ ਉਹਨਾਂ ਲਈ ਫੰਡਿੰਗ ਐਲੋਕੇਟ ਕਰੋ। ਆਪਣੀ ਤਨਖਾਹ ਦੇ ਵਿੱਚੋਂ ਦੇਣ ਦਾ ਕੀ ਮਤਲਬ ਹੈਗਾ? ਜਿੱਥੇ ਬੋਲਣਾ ਉੱਥੇ ਬੋਲਦੇ ਨਹੀਂ। ਜੇ ਸੱਚੀ ਮੁੱਚੀ ਤੁਹਾਨੂੰ ਇੰਨਾ ਤੁਹਾਡੀ ਤਨਖਾਹ 'ਚ ਵਾਧਾ ਕਿਉਂ ਹੋਇਆ ਤੇ ਉੱਥੇ ਤੁਸੀਂ ਵਿਰੋਧੀ ਮਤਾਂ ਰੱਖੋ। ਜਦੋਂ ਪਾਸ ਕੀਤੀ ਜਾ ਰਹੀ ਹੈ ਤੁਹਾਡਾ ਉਹ ਪੇ ਹਾਈਕ ਆ ਜਿਹੜੀ ਪੇ 'ਚ ਇਨਕਰੀਜ਼ ਆ ਜਿਹੜੀ ਉਹ ਪਾਸ ਕੀਤੀ ਜਾ ਰਹੀ ਆ, ਉੱਥੇ ਖੜੇ ਹੋ ਕੇ ਕਹੋ ਵੀ ਭਾਈ ਸਾਡੀ ਤਨਖਾਹ ਜਿਹੜੀ ਸਾਨੂੰ ਵਧਾਉਣ ਦੀ ਲੋੜ ਨਹੀਂ, ਕਿਉਂਕਿ ਸਾਡੇ ਲੋਕ ਬਿਪਤਾ 'ਚ ਨੇ, ਸਾਰੀ ਦੁਨੀਆਂ ਬਿਪਤਾ ਦੇ ਵਿੱਚ ਆ। ਪਰ ਜਿਹੜੀ ਆਹ ਖਾਮ ਖਾਸ ਸਮਾਜ 'ਚ ਵੀ ਬਣਨ ਵਾਲੀ ਗੱਲ ਆ ਜਿਹੜੀ, ਹੋ ਸਕਦਾ ਬਹੁਤਿਆਂ ਨੂੰ ਰਾਸ ਆਉਂਦੀ ਹੋਵੇ, ਪਰ ਮੈਂ ਪੱਤਰਕਾਰ ਦੇ ਤੌਰ ਤੇ ਆਪਣੇ ਵਿਊਜ਼ ਦੇਤੇ ਆ ਜੀ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ, ਇਹ ਤਰੀਕਾ ਠੀਕ ਨਹੀਂ, ਇਹ ਪਬਲਿਸਿਟੀ ਸਟੰਟ ਆ ਜੀ। ਸਾਡੇ ਇੱਥੇ ਗਜ਼ਲਾਂ ਲਿਖਦੇ ਨੇ ਜੀ, ਲੇਖਕ ਨੇ ਕੁਲਵਿੰਦਰ ਖਹਿਰਾ ਜੀ, ਅਕਸਰ ਅਲੱਗ ਅਲੱਗ ਮਸਲਿਆਂ ਬਾਰੇ ਉਹ ਗੱਲਬਾਤ ਕਰਦੇ ਰਹਿੰਦੇ ਨੇ, ਲਿਖਦੇ ਰਹਿੰਦੇ ਨੇ ਤੇ ਸ਼ਾਇਰ ਨੇ। ਪਰ ਉਹਨਾਂ ਨੇ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ, ਮੇਰੇ ਮਨ ਨੂੰ ਬੜਾ ਹੀ ਜਚਿਆ। ਤੁਸੀਂ ਖਬਰ ਵੀ ਪੜ੍ਹੀ ਹੋਣੀ ਆ ਕਿ ਆ ਭਾਰਤ 'ਚ ਜਿਹੜੇ ਲੋਕ ਫਸੇ ਹੋਏ ਨੇ ਹਜ਼ਾਰਾਂ ਦੇ ਕਰੀਬ, ਪੰਜਾਬ ਦੇ ਵਿੱਚ ਵੱਡੀ ਗਿਣਤੀ ਆ, ਉਹਨਾਂ ਨੂੰ ਲਿਆਉਣ ਲਈ ਕਹਿੰਦੇ $3,900 ਦੀ ਟਿਕਟ ਆ ਜਿਹੜੀ ਉਹ ਲਾਈ ਜਾਊਗੀ। ਇਹਦੇ ਬਾਰੇ ਉਹਨਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਤੇ ਮੈਂ 3-4 ਮਿੰਟਾਂ ਦੇ ਵਿੱਚ ਵਿੱਚ ਇਹ ਪ੍ਰਤੀਕਰਮ ਕੁਲਵਿੰਦਰ ਖਹਿਰਾ ਜੀ ਦਾ ਤੁਹਾਨੂੰ ਪੜ੍ਹ ਕੇ ਸੁਣਾਉਣਾ। ਜ਼ਰਾ ਕੁ ਧਿਆਨ ਨਾਲ ਸੁਣਨਾ ਦੋਸਤੋ। ਕੀ ਕੈਨੇਡੀਅਨ ਸਰਕਾਰ ਲਈ ਆਪਣੇ ਸ਼ਹਿਰੀਆਂ ਦੀ ਅਹਿਮੀਅਤ ਸੀਰੀਅਨ ਰਿਫਿਊਜੀਆਂ ਜਿੰਨੀ ਵੀ ਨਹੀਂ? ਇੱਥੇ ਮੈਂ ਪਹਿਲੀ ਗੱਲ ਇਹ ਆਪਣੇ ਵੱਲੋਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜੇ ਕਿਸੇ ਦਾ ਨਾਮ ਵੀ ਇਹਦੇ ਵਿੱਚ ਆਵੇ ਸੀਰੀਅਨ ਰਿਫਿਊਜੀ, ਦਾ ਮਤਲਬ ਇਹ ਨਹੀਂ ਵੀ ਮੈਨੂੰ ਕੋਈ ਉਹਨਾਂ ਨਾਲ ਝੇੜਾ। ਮੈਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਖਾਤਰ ਪਾਲਿਸੀਜ਼ ਬਣਾਈਆਂ ਨੇ ਸਰਕਾਰ ਨੇ ਰਿਫਿਊਜੀਆਂ ਲਈ, ਜਾਂ ਜਿੱਥੇ ਵੀ ਕਿਤੇ ਬਿਪਤਾ ਪੈਂਦੀ ਆ, ਉਹਨਾਂ ਤੇ ਨਹੀਂ ਇਸ ਗੱਲ ਤੇ ਤਵਾ ਲੱਗ ਰਿਹਾ। ਇਹ ਇੱਕ ਕੰਪੈਰੀਜ਼ਨ ਹੋ ਰਿਹਾ ਵੀ ਜੇ ਉਹਨਾਂ ਲਈ ਹੋ ਸਕਦਾ ਤੇ ਜਿਹੜੇ ਆਪਣੇ ਸ਼ਹਿਰੀ ਉਹਨਾਂ ਲਈ ਕਿਉਂ ਨਹੀਂ ਹੋ ਸਕਦਾ? ਹਾਂਜੀ, ਕੁਲਵਿੰਦਰ ਖਹਿਰਾ ਜੀ ਕਹਿੰਦੇ ਨੇ, ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਅਤੇ ਸਰਕਾਰਾਂ ਵੱਲੋਂ ਦਹਿਸ਼ਤ ਅੰਦਰ ਕਾਹਲੀ 'ਚ ਲਏ ਗਏ ਫੈਸਲਿਆਂ ਕਾਰਨ ਲੱਖਾਂ ਹੀ ਲੋਕ ਦੂਸਰੇ ਦੇਸ਼ਾਂ ਵਿੱਚ ਘਿਰ ਗਏ ਹਨ ਅਤੇ ਵਾਪਸ ਆਉਣ ਲਈ ਤਰਸ ਰਹੇ ਆ। ਇਹਨਾਂ ਘਿਰੇ ਹੋਏ ਲੋਕਾਂ ਵਿੱਚ 10,000 ਦੇ ਕਰੀਬ ਉਹ ਕੈਨੇਡੀਅਨ ਨਾਗਰਿਕ ਵੀ ਦੱਸੇ ਜਾ ਰਹੇ ਜੋ 22 ਮਾਰਚ ਨੂੰ ਮੋਦੀ ਸਰਕਾਰ ਵੱਲੋਂ ਅੰਤਰਰਾਸ਼ਟਰੀ ਉਡਾਨਾਂ ਬੈਨ ਕਰ ਦੇਣ ਕਰਕੇ ਇੰਡੀਆ ਵਿੱਚ ਘਿਰ ਗਏ ਸੀ। ਇੱਕ ਪਾਸੇ ਅੰਤਰਰਾਸ਼ਟਰੀ ਉਡਾਨਾਂ ਤੇ ਬੈਨ ਅਤੇ ਦੂਸਰੇ ਪਾਸੇ 21 ਦਿਨ ਦਾ ਕਰਫਿਊ ਲੱਗ ਗਿਆ, ਜਿਸ ਕਾਰਨ ਕੈਨੇਡੀਅਨ ਬਹੁਤ ਸਾਰੇ ਥਾਈ ਮਜਬੂਰੀ 'ਚ ਘਿਰ ਬੈਠੇ ਨੇ। ਇਹਨਾਂ ਦੀ ਪੀੜ ਨੂੰ ਵਧਾਉਣ ਲਈ ਕਨਪੜ ਕਿਸਮ ਦੇ ਪੰਜਾਬੀ ਵਿਧਾਇਕ ਵੱਲੋਂ ਪ੍ਰਵਾਸੀਆਂ ਸਿਰ ਕੋਰੋਨਾ ਵਾਇਰਸ ਦਾ ਦੋਸ਼ ਦੇ ਕੇ ਅਤੇ ਇਹਨਾਂ ਦੇ ਪਾਸਪੋਰਟ ਜ਼ਬਤ ਕਰਨ ਦੀ ਗੱਲ ਕਰਕੇ ਇਹਨਾਂ ਵਿਰੁੱਧ ਹਿੰਸਾ ਦਾ ਖਤਰਾ ਪੈਦਾ ਕਰ ਦਿੱਤਾ ਗਿਆ ਹੈ। ਅਜਿਹੀਆਂ ਹਾਲਤਾਂ 'ਚ ਚਾਹੀਦਾ ਤਾਂ ਇਹ ਸੀ ਕਿ ਕੈਨੇਡੀਅਨ ਸਰਕਾਰ ਆਪਣੇ ਸ਼ਹਿਰੀਆਂ ਨੂੰ ਉੱਥੋਂ ਕੱਢਣ ਲਈ ਤੁਰੰਤ ਪ੍ਰਬੰਧ ਕਰਦੀ, ਪਰ ਜੇ ਹੁਣ ਲੋਕਾਂ ਵੱਲੋਂ ਦਬਾਅ ਪਾਉਣ ਤੇ ਪ੍ਰਬੰਧ ਕੀਤਾ ਵੀ ਜਾ ਰਿਹਾ ਤਾਂ ਸਿਰਫ ਤੇ ਸਿਰਫ ਕਾਰੋਬਾਰੀ ਮੁਨਾਫੇ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ, ਨਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਮਕਸਦ ਨਾਲ। ਇੱਕ ਜਣੇ ਕੋਲ ਘੱਟੋ ਘੱਟ $2,900 ਇੱਕ ਪਾਸੇ ਦੀ ਟਿਕਟ ਦੇ ਲੈ ਜਾਣਗੇ ਤੇ ਪੰਜਾਬ ਤੋਂ ਦਿੱਲੀ ਤੱਕ ਇਹਨਾਂ ਲਈ ਜੋ ਸਪੈਸ਼ਲ ਪਾਸ ਵਾਲੀਆਂ ਗੱਡੀਆਂ ਚੱਲਣਗੀਆਂ ਉਹਨਾਂ ਦਾ ਕਿਰਾਇਆ ਵੱਖਰਾ ਹੋਵੇਗਾ ਤੇ ਉਸ ਕਿਰਾਏ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਜਦੋਂ ਹਰਿਆਣਾ 'ਚ ਫਸਾਦ ਹੋਏ ਸਨ ਤਾਂ ਅੰਮ੍ਰਿਤਸਰ ਤੋਂ ਦਿੱਲੀ ਦੀ ਹਵਾਈ ਟਿਕਟ ਵੱਧ ਕੇ 40,000 ਤੱਕ ਚਲੀ ਗਈ ਸੀ। ਜਦੋਂ ਕਿਸੇ ਦੇਸ਼ ਵਿੱਚ ਤਾਕਤ ਆਉਂਦੀ ਹੈ ਤਾਂ ਹਰ ਦੇਸ਼ ਆਪਣੇ ਸ਼ਹਿਰੀਆਂ ਨੂੰ ਉੱਥੋਂ ਕੱਢਣ ਲਈ ਯਤਨ ਕਰਦਾ। ਜਰਮਨੀ ਨੇ ਦੁਨੀਆਂ ਦੇ ਸਭ ਤੋਂ ਵੱਡੇ ਸਵਾਰੀਆਂ ਵਾਲੇ ਜਹਾਜ਼ A380 ਜੈੱਟ ਨਾਲ ਲੁਫਥਾਂਜ਼ਾ ਏਅਰਲਾਈਨਸ ਦੀਆਂ 2 ਫਲਾਈਟਸ ਰਾਹੀਂ ਆਪਣੇ 750 ਸ਼ਹਿਰੀਆਂ ਤੋਂ ਇਲਾਵਾ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਬਾਹਰ ਕੱਢ ਲਿਆ। ਇਸ ਤੋਂ ਇਲਾਵਾ ਜਪਾਨ, ਮਲੇਸ਼ੀਆ ਤੇ ਯੂਕਰੇਨ ਵਰਗੇ ਦੇਸ਼ ਸਪੈਸ਼ਲ ਫਲਾਈਟਸ ਰਾਹੀਂ ਭਾਰਤ 'ਚ ਫਸੇ ਆਪਣੇ ਲੋਕਾਂ ਨੂੰ ਕੱਢ ਕੇ ਲੈ ਆਏ ਤੇ ਰਸ਼ੀਆ ਕੱਢ ਰਿਹਾ, ਜਦਕਿ ਕੈਨੇਡਾ ਤੇ ਭਾਈਚਾਰੇ ਵੱਲੋਂ ਦਬਾਏ ਪਾਏ ਜਾਣ ਤੋਂ ਬਾਅਦ ਕੀਤੀ ਜਾ ਰਹੀ ਹਰਕਤ ਵਿੱਚ ਪਹਿਲਾਂ ਹੀ ਫਸੇ ਹੋਏ ਲੋਕਾਂ ਦੀ ਖੱਲ ਲਾਉਣ ਦੀ ਨੀਤੀ ਬਣਾਈ ਜਾ ਰਹੀ ਹੈ। ਇੱਥੇ ਇਹ ਗੱਲ ਵੀ ਬੜੀ ਦਿਲਚਸਪ ਲੱਗਦੀ ਕਿ ਇੱਕ ਪਾਸੇ ਤਾਂ ਕੈਨੇਡੀਅਨ ਸਰਕਾਰ ਅਤੇ ਸੂਬਾਈ ਸਰਕਾਰਾਂ ਪ੍ਰਚਾਰ ਕਰ ਰਹੀਆਂ ਨੇ ਕਿ ਬਿਪਤਾ ਦੌਰਾਨ ਜੇ ਕੋਈ ਬਿਜ਼ਨਸ ਕੀਮਤਾਂ ਵਧਾ ਕੇ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ ਤੇ ਉਸ ਦੀ ਸ਼ਿਕਾਇਤ ਕਰੋ, ਪਰ ਦੂਸਰੇ ਪਾਸੇ ਫੈਡਰਲ ਸਰਕਾਰ ਆਪ ਹੀ ਇਸ ਹਰਕਤ ਦਾ ਹਿੱਸਾ ਬਣ ਰਹੀ ਹੈ। 2014 ਵਿੱਚ ਟਰੂਡੋ ਸਰਕਾਰ ਬਣਦਿਆਂ ਹੀ ਟਰੂਡੋ ਨੇ ਸਰਕਾਰੀ ਖਰਚੇ ਤੇ 25,000 ਸੀਰੀਅਨ ਰਿਫਿਊਜੀ ਜੋ ਕਿ ਦੂਸਰੇ ਦੇਸ਼ਾਂ ਵਿੱਚ ਸੁਰੱਖਿਅਤ ਬੈਠੇ ਸਨ ਨੂੰ ਕੈਨੇਡਾ ਲਿਆਉਣ ਲਈ ਨਾ ਸਿਰਫ ਉਹਨਾਂ ਦਾ ਸਫ਼ਰ ਖਰਚਾ ਚੁੱਕਿਆ ਸਗੋਂ ਉਹਨਾਂ ਦੇ ਵਸੇਬੇ ਲਈ $678 million ਕੈਨੇਡੀਅਨ ਡਾਲਰ ਵੀ ਖਰਚਿਆ। ਪਰ ਅੱਜ ਜਦੋਂ ਇਸ ਤੇ ਆਪਣੇ ਹੀ ਸ਼ਹਿਰੀ ਜੋ ਸਾਲਾਂ ਤੋਂ ਟੈਕਸ ਦਿੰਦੇ ਆ ਰਹੇ ਨੇ, ਜਿਨ੍ਹਾਂ ਨੇ ਸਾਲਾਂ ਦੀ ਘਾਲਣ ਤੋਂ ਬਾਅਦ ਆਪਣੇ ਸ਼ਹਿਰੀ ਬਣਨ ਦਾ ਹੱਕ ਪ੍ਰਾਪਤ ਕੀਤਾ ਹੈ ਅਤੇ ਜਿਨ੍ਹਾਂ ਵਿੱਚ ਇੱਥੋਂ ਦੇ ਜੰਮਪੜ ਲੋਕ ਵੀ ਸ਼ਾਮਿਲ ਨੇ, ਉਹਨਾਂ ਨੂੰ ਕਿਸੇ ਬਿਪਤਾ 'ਚੋਂ ਕੱਢਣ ਲਈ ਵਪਾਰਕ ਮੁਨਾਫੇ ਕਿਉਂ ਵੇਖੇ ਜਾ ਰਹੇ ਨੇ? ਕੀ ਕੈਨੇਡੀਅਨ ਸਰਕਾਰ ਦੀਆਂ ਨਜ਼ਰਾਂ ਵਿੱਚ ਐਸੀ ਕੈਨੇਡੀਅਨ ਕਿਸੇ ਹੋਰ ਦੇਸ਼ ਦੇ ਰਿਫਿਊਜੀਆਂ ਤੋਂ ਵੀ ਘੱਟ ਦਰਜੇ ਹੋ ਕੇ ਰਹਿ ਗਏ ਨੇ? ਕੀ ਦੂਸਰੇ ਦੇਸ਼ਾਂ ਵਿੱਚ ਹੁੰਦੀ ਕਿਸੇ ਵੀ ਸਿਆਸੀ ਹਲਚਲ ਦੌਰਾਨ ਅਮਰੀਕੀ ਹਕੂਮਤ ਦੇ ਇਸ਼ਾਰਿਆਂ ਤੇ, ਭਾਵੇਂ ਉਹ ਟੋਰੀ ਸਰਕਾਰ ਹੋਵੇ ਤੇ ਭਾਵੇਂ ਲਿਬਰਲ, ਝੱਟ ਆਪਣੇ ਜਵਾਨ ਤੇ ਆਪਣੇ ਜਹਾਜ਼ ਭੇਜਣ ਵਾਲੀ ਸਰਕਾਰ ਨੂੰ ਅੱਜ ਇੰਡੀਆ ਦੇ ਖਤਰਨਾਕ ਸਿਰਫ ਕਰੋਨਾ ਕਰਕੇ ਨਹੀਂ ਸਗੋਂ ਸਾਧੂ ਸਿੰਘ ਧਰਮਸੋਤ ਵਰਗੇ ਗੈਰ ਇਖਲਾਕੀ ਲੀਡਰਾਂ ਦੀ ਸੋਚ ਕਰਕੇ ਵੀ ਮਾਹੌਲ ਚ ਘਿਰੇ ਕੈਨੇਡੀਅਨ ਅਸਲੀ ਕੈਨੇਡੀਅਨ ਨਹੀਂ ਲੱਗ ਰਹੇ। ਕੀ ਟਰੂਡੋ ਸਰਕਾਰ ਨੂੰ ਸਿਰਫ ਵੋਟਾਂ ਵੇਲੇ ਜਾਂ ਮੋਟੇ ਮੁਨਾਫੇ ਲਈ ਵਿਦਿਆਰਥੀਆਂ ਦੇ ਰੂਪ ਵਿੱਚ ਕਮਾਈਆਂ ਕਰਨ ਵੇਲੇ ਹੀ ਭਾਰਤੀ ਲੋਕ ਆਪਣੇ ਲੱਗਦੇ ਨੇ ਜਾਂ ਇਹਨਾਂ ਦੀ ਕੈਨੇਡੀਅਨ ਸਿਟੀਜ਼ਨ ਵਜੋਂ ਵੀ ਕੋਈ ਅਹਿਮੀਅਤ ਹੈ? ਇਹ ਸਵਾਲ ਅੱਜ ਸਾਨੂੰ ਆਪਣੀ ਸਰਕਾਰ ਕੋਲੋਂ ਵੀ ਪੁੱਛਣੇ ਚਾਹੀਦੇ ਨੇ ਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਕੋਲੋਂ ਵੀ। ਅੱਜ ਸਾਨੂੰ ਇਹ ਅਹਿਸਾਸ ਕਰਵਾਏ ਜਾਣ ਦੀ ਲੋੜ ਹੈ ਕਿ ਅਸੀਂ ਸਿਰਫ ਵੋਟਾਂ ਦੀਆਂ ਪਰਚੀਆਂ ਹੀ ਨਹੀਂ, ਇਸ ਦੇਸ਼ ਦੇ ਬਰਾਬਰ ਦੇ ਸ਼ਹਿਰੀ ਵੀ ਹਾਂ ਤੇ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਘਿਰ ਜਾਣ ਤੇ ਆਪਣੀ ਸਰਕਾਰ ਤੋਂ ਮਦਦ ਦੇ ਹੱਕਦਾਰ ਹਾਂ। ਸਿਰਫ ਚਮੜੀ ਲੁਹਾਉਣ ਦੇ ਨਹੀਂ, ਅਸੀਂ ਇਹ ਨਹੀਂ ਕਹਿੰਦੇ ਕਿ ਸੀਰੀਅਸ ਸ਼ਰਨਾਰਥੀਆਂ ਵਾਂਗ ਸਾਡੇ ਲੋਕਾਂ ਨੂੰ ਵੀ ਮੁਫ਼ਤ ਵਿੱਚ ਲੈ ਕੇ ਆਓ। ਅਸੀਂ ਤਾਂ ਸਿਰਫ ਇਹ ਮੰਗ ਕਰਦੇ ਹਾਂ ਕਿ ਪਹਿਲਾਂ ਹੀ ਆਰਥਿਕ ਤੇ ਮਾਨਸਿਕ ਨੁਕਸਾਨ ਹੰਢਾ ਰਹੇ ਲੋਕਾਂ ਨੂੰ ਵਾਜਬ ਕੀਮਤ ਤੇ ਵਾਪਸ ਲੈ ਕੇ ਆਓ। ਇਹ ਕੁਲਵਿੰਦਰ ਖਹਿਰਾ ਜੀ ਨੇ ਲਿਖਿਆ ਦੋਸਤੋ। ਤੇ ਗੱਲ ਇਹ ਹੈ ਵੀ ਸਾਡੇ ਜਿਹੜੇ ਹਰ ਵਾਰੀ ਚੋਣਾਂ ਤੋਂ ਬਾਅਦ ਅਸੀਂ ਕਹਿੰਦੇ ਹਾਂ ਜੀ ਸਾਡੇ 15 MP ਬਣ ਗਏ, ਸਾਡੇ 17 ਪੰਜਾਬੀ ਬੈਕਗਰਾਉਂਡ ਦੇ ਬਣ ਗਏ, ਭਾਰਤੀ ਭਾਈਚਾਰੇ ਦੇ ਵਿੱਚੋਂ ਪੰਜਾਬੀ ਭਾਈਚਾਰੇ ਚੋਂ ਬਹੁਤੇ ਤਾਂ ਕਹਿ ਦਿੰਦੇ ਇੱਥੋਂ ਜੀ ਸਾਡੇ ਆਪਦੇ ਦਸਤਾਰਧਾਰੀ MP ਇੰਨੇ ਬਣ ਗਏ। ਬਈ ਇਹ ਸਾਰੇ MP ਆ ਜਿਹੜੇ ਇਹ ਟੇਢੇ ਮੇਢੇ ਤਰੀਕੇ ਦੇ ਨਾਲ ਆਪਣੇ ਭਾਈਚਾਰੇ ਦੇ ਬੰਦੇ ਖਵਾਉਣ ਦਾ ਫਾਇਦਾ ਲੈ ਕੇ ਇਹ ਸੱਤਾ ਤੇ ਪਹੁੰਚਦੇ ਨੇ। ਤੇ ਜੇ ਸਾਡੇ ਲੋਕਾਂ ਦੀ ਛੇਲੀ ਲਾਉਣੀ ਇਹਨਾਂ ਨੇ ਤੇ ਫਿਰ ਇਹ ਜਿਹਾ ਨੂੰ ਫਿਰ ਆਪਾਂ ਫੋੜੇ ਤੇ ਰੱਖ ਕੇ ਮਲਣਾ, ਇਹ ਥੋੜਾ ਜਿਹਾ ਸੋਚਣ ਦੀ ਲੋੜ ਆ। ਇਹ ਆਵਾਜ਼ ਕਿਉਂ ਨਹੀਂ ਉਠਾਉਂਦੇ ਉੱਥੇ? ਇਹ ਬੜਾ ਸੋਹਣਾ ਕੰਪੈਰੀਜ਼ਨ ਕੀਤਾ ਕੁਲਵਿੰਦਰ ਖਹਿਰਾ ਜੀ ਨੇ। ਆਹ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਸਾਡੀਆਂ ਜਿਹੜੀਆਂ ਤਨਖਾਹਾਂ ਵਧੀਆਂ ਨੇ, ਅਸੀਂ ਉਹਦੇ ਚ ਥੋੜਾ ਜਿਹਾ ਜਿੰਨੀ ਕੁ ਵਧੀ ਆ ਅਸੀਂ ਤਨਖਾਹ ਉੰਨੀ ਕੁ ਅਸੀਂ ਸਮਾਜ ਸੰਸਥਾਵਾਂ ਨੂੰ ਸਮਾਜੀ ਸੰਸਥਾਵਾਂ ਨੂੰ ਦਾਨ ਦੇਵਾਂਗੇ। ਇੰਨੀ ਚੀਪ ਪਬਲਿਸਿਟੀ ਸਟੰਟ ਕਰਨ ਦੀ ਬਜਾਏ ਜਿੱਥੇ ਰੀਅਲੀ ਸਾਡੇ ਹਜ਼ਾਰਾਂ ਲੋਕ ਫਸੇ ਹੋਏ ਨੇ, ਇਹ ਕਿਉਂ ਨੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ? ਇੱਕ ਤਾਂ ਪਹਿਲਾਂ ਜਦੋਂ ਉਹਨਾਂ ਨੇ ਵਾਪਸ ਆਉਣਾ ਸੀ ਉਹਨਾਂ ਦੀ ਇੱਕ ਪਾਸੇ ਦੀ ਟਿਕਟ ਹੀ ਚਲੀ ਗਈ ਆ, ਕੈਂਸਲ ਹੋ ਗਈਆਂ। ਦੂਸਰਾ $2,900 ਪਲੱਸ, ਤੀਸਰਾ ਉੱਥੇ ਉਹ ਮਾਨਸਿਕ ਦੁਬਿਧਾ ਦਾ ਸ਼ਿਕਾਰ ਨੇ। ਖੈਰ ਜੀ, ਆਪਣੀਆਂ ਗੱਲਾਂ ਬਾਤਾਂ ਦੋਸਤੋ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਪਰ ਸਾਡੇ ਨਾਲ ਇਸ ਵੇਲੇ ਕਿੰਗ ਟਰੱਕ ਲੋਨਸ ਤੋਂ ਲਖਵੀਰ ਸਾਹੀ ਜੀ ਜੁੜੇ ਹੋਏ ਨੇ, ਉਹਨਾਂ ਨਾਲ ਇੱਕ 2-4 ਮਿੰਟ ਗੱਲਬਾਤ ਕਰਦੇ ਹਾਂ। ਲਖਵੀਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਚਰਨਜੀਤ ਭਾਈ, ਤੁਹਾਡੇ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਣਗੇ ਜੀ ਇਸ ਟਾਈਮ।
ਬਿਲਕੁਲ ਜੀ ਬਿਲਕੁਲ, ਪਹਿਲਾਂ ਤਾਂ ਤੁਸੀਂ ਅਸੀਂ ਵੈਸੇ ਰੋਜ਼ ਤੁਹਾਡਾ ਸੁਨੇਹਾ ਲਾਉਂਦੇ ਹਾਂ ਜੀ, ਐਗਜੈਕਟ ਲੋਕੇਸ਼ਨ ਦੱਸੋ ਤੇ ਫਿਰ ਤੁਸੀਂ ਕਿਸ ਕਿਸਮ ਦੇ ਨਾਲ ਤੁਸੀਂ ਟਰੱਕ ਲੋਨਸ ਜਾਂ ਮੋਰਗੇਜਸ ਦਾ ਕੰਮ ਆ ਜਿਹੜਾ ਉਹ ਆਪਣੇ ਕਲਾਇੰਟਸ ਨੂੰ ਕਿਵੇਂ ਤੁਸੀਂ ਸਰਵਿਸ ਦਿੰਦੇ ਉਹਦੇ ਬਾਰੇ ਡਿਟੇਲ ਚ ਦੱਸੋ ਜੀ।
ਸਾਡੇ ਜਿਹੜਾ ਐਡਰੈਸ ਹੈਗਾ ਭਾਜੀ 1940 ਸਟੀਲ ਰੈਵਨਿਊ ਈਸਟ ਹੈ, ਯੂਨਿਟ 102 ਬਰੈਂਪਟਨ ਵਿੱਚ ਆਪਰੇਟ ਕਰਦੇ ਹਾਂ ਅਸੀਂ। ਸਟੀਲ ਦੇ ਉੱਤੇ ਆਫਿਸ ਹੈ ਸਾਡਾ ਇਹ ਤੇ ਇਸ ਟਾਈਮ ਵੀ ਅਸੀਂ ਫੁੱਲ ਕਪੈਸਿਟੀ ਚ ਆਪਰੇਟ ਕਰ ਰਹੇ ਹਾਂ ਭਾਜੀ, ਵੀ ਜਿਹੜੀਆਂ 4 ਮੇਰੇ ਅਸਿਸਟੈਂਟ ਮੇਰੇ ਟੀਮ ਮੈਂਬਰ ਨੇ ਉਹ ਘਰੋਂ ਕੰਮ ਕਰ ਰਹੇ ਨੇ ਤੇ ਆਫਿਸ ਨੂੰ ਮੈਂ ਪਰਸਨਲੀ ਰਨ ਕਰ ਰਿਹਾ। ਉਦਾਂ ਅਸੀਂ ਕਿਸੇ ਨੂੰ ਆਫਿਸ ਚ ਮਿਲਦੇ ਨਹੀਂ ਹੈਗੇ ਇਸ ਟਾਈਮ, ਬਟ ਈਮੇਲ ਰਾਹੀਂ ਤੇ ਜਿੱਦਾਂ ਡਰਾਈਵ ਥਰੂ ਸਾਈਨਿੰਗ ਵਗੈਰਾ ਅਸੀਂ ਕਰ ਰਹੇ ਹਾਂ ਸਾਰਿਆਂ ਦਾ ਭਾਜੀ। ਤੇ ਅਸੀਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈਗਾ ਅਸੀਂ ਟਰੱਕ ਲੋਨ ਕਰਦੇ ਹਾਂ, ਇਕੁਪਮੈਂਟ ਫਾਈਨੈਂਸਿੰਗ ਜਿਹੜੀ ਹੋ ਗਈ। ਜੇ ਤਾਂ ਕੋਈ ਭੈਣ ਭਰਾ ਕੰਸਟਰਕਸ਼ਨ ਇਕੁਪਮੈਂਟ ਦੇਖ ਰਿਹਾ ਆ ਇਸ ਟਾਈਮ, ਲੋਕਾਂ ਨੂੰ ਕੈਸ਼ ਫਲੋ ਦੀ ਲੋੜ ਹੈਗੀ ਹੈ, ਤੇ ਜੇ ਕੋਈ ਪੇਡ ਆਫ ਐਸੈਟਸ ਹੈਗੇ ਨੇ ਉਹਨਾਂ ਨੂੰ ਅਸੀਂ ਰੀਫਾਈਨੈਂਸ ਵੀ ਕਰ ਸਕਦੇ ਹਾਂ ਜੀ।
ਇਹ ਤਾਂ ਇਹ ਟਰੱਕ ਲੋਨਸ ਆ ਜਿਹੜੇ, ਇਹਦੇ ਵਿੱਚ ਡਾਊਨ ਪੇਮੈਂਟ ਵਗੈਰਾ ਦੀ ਜਾਂ ਉਹਦਾ ਜੋਬ ਐਕਸਪੀਰੀਅੰਸ ਜਾਂ ਕਿਹੜੀ ਕੰਪਨੀ ਨਾਲ, ਸਾਰੀਆਂ ਗੱਲਾਂ ਕਾਊਂਟ ਕਰਦੇ ਹੋ ਤੁਸੀਂ?
ਹਾਂਜੀ, ਫਿਲਹਾਲ ਜਿਹੜੀਆਂ ਕੰਪਨੀਆਂ ਨੇ ਭਾਜੀ, ਹੁਣ ਤਾਂ ਜਿਹੜੇ ਅਪਰੂਵਲ ਹੋ ਰਹੇ ਨੇ ਜਿਹੜੇ ਅਸੀਂ ਕਰਾ ਰਹੇ ਹਾਂ ਐਸ ਵੀ ਸਪੀਕ, ਜਿਹੜਾ ਅੱਜ ਦੇ ਦਿਨ ਜਿਹੜੇ ਸਬਮਿਸ਼ਨ ਹੋਏ ਨੇ, ਬੈਂਕ 3 ਚੀਜ਼ਾਂ ਪੁੱਛ ਰਿਹਾ ਵੀ ਡਾਊਨ ਪੇਮੈਂਟ ਮਿਨੀਮਮ 10% ਉਹਨਾਂ ਨੇ ਮੈਂਡੇਟਰੀ ਕਰਤੀ ਹੈ ਭਾਜੀ ਹਰ ਇੱਕ ਅਪਰੂਵਲ ਦੇ ਵਿੱਚ। ਦੂਜਾ ਉਹ ਇਹ ਪੁੱਛ ਰਹੇ ਵੀ COVID-19 ਦੇ ਰਿਲੇਟਡ ਜਿਹੜਾ ਹੈਗਾ ਤੁਹਾਡੀ ਕੰਪਨੀ ਦੇ ਕੀ ਅਸਰ ਪੈਣਾ ਉਹਦਾ, ਤੁਹਾਡਾ ਜੇ ਤੁਸੀਂ ਓਨਰ ਆਪਰੇਟਰ ਜਾ ਰਹੇ ਹੋ ਤੁਹਾਡੀ ਕੰਪਨੀ ਕੋਈ ਇਨਫ ਕੰਮ ਹੈਗਾ ਅਗਲੇ 3-4 ਮਹੀਨੇ ਲਈ ਕਿ ਅਸੈਂਸ਼ੀਅਲ ਗੁੱਡ ਹੌਲ ਕਰ ਰਹੇ ਹਾਂ। ਸੋ ਹੁਣ ਤਾਂ ਕਾਫੀ ਜ਼ਿਆਦਾ ਫੈਕਟਰਸ ਇਨਵੋਲਵ ਹੋ ਗਏ ਨੇ ਅਪਰੂਵਲ ਵਿੱਚ, ਪਰ ਜੇ ਕੋਈ ਆਮ ਟਾਈਮ ਨੋਰਮਲ ਟਾਈਮ ਦੀ ਗੱਲ ਕਰੀਏ ਫਿਰ ਤਕਰੀਬਨ ਅਪਰੂਵਲ 0 ਡਾਊਨ ਜਾਂ 5% ਡਾਊਨ ਤੇ ਹੁੰਦੇ ਨੇ।
ਬਿਲਕੁਲ ਜੀ। ਅੱਛਾ, ਇਸ ਤੋਂ ਬਿਨਾਂ ਕਈ ਵਾਰੀ ਸਾਡੇ ਜਿਹੜੇ ਲੋਕ ਨੇ, ਹੁਣ ਤਾਂ ਖੈਰ ਡਿਲੇਜ਼ ਹੋ ਰਹੀਆਂ ਨੇ ਕਲੋਜ਼ਿੰਗ ਦੇ ਵਿੱਚ, ਕਾਫੀ ਡਿਲੇਜ਼ ਹੋ ਰਹੀਆਂ, ਪਰ ਕਈ ਵਾਰੀ ਮੋਰਗੇਜ ਆ ਜਿਹੜੀ ਉਹਨਾਂ ਦੀ 2-3 ਦਿਨ ਪਹਿਲਾਂ ਡਿਕਲਾਈਨ ਹੋ ਜਾਂਦੀ ਹੈ, ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਉਹ ਕਿਸੇ ਹੋਰ ਬੈਂਕ ਕੋਲ ਵੀ ਨਹੀਂ ਜਾ ਸਕਦੇ, ਸਟੱਕ ਹੋਏ ਹੁੰਦੇ ਨੇ, ਉਸ ਵਕਤ ਕਿਵੇਂ ਤੁਸੀਂ ਹੈਲਪ ਕਰਦੇ ਹੋ?
ਇਹਦੇ ਵਿੱਚ ਭਾਜੀ 99% ਜਦੋਂ ਬੈਂਕ ਡਿਕਲਾਈਨ ਕਰਦਾ ਡੀਲ, ਉਹ ਤਕਰੀਬਨ ਆਪਾਂ ਬੈਂਕ ਨਾਲ ਟਰਾਈ ਕਰਦੇ ਹੁੰਦੇ ਹਾਂ ਬੇਸਡ ਔਨ ਦਾ ਇਨਕਮ ਕ੍ਰਾਈਟੇਰੀਆ। ਬੈਂਕ ਕਿਸੇ ਕਾਰਨ ਕਰਕੇ ਜੇ ਡਿਕਲਾਈਨ ਕਰ ਦਿੰਦਾ ਤਾਂ ਮੈਂ ਆਮ ਤੌਰ 'ਤੇ ਇਹੀ ਕਹਿੰਦਾ ਵੀ ਪ੍ਰਾਈਵੇਟ ਮੋਰਗੇਜ ਜਿਹੜੀ ਹੈਗੀ ਉਹ ਤੁਹਾਡਾ ਲਾਸਟ ਆਪਸ਼ਨ ਹੈ, ਪਰ ਜੇ ਤੁਹਾਡੀ ਕਿਸੇ ਕਾਰਨ ਕਰਕੇ ਬੈਂਕ ਨੇ ਡਿਕਲਾਈਨ ਕਰਤੀ, ਮੈਨੂੰ ਸਿਰਫ 5 ਦਿਨ ਦਾ ਐਕਸਟੈਂਸ਼ਨ ਲੈ ਦਿਓ ਤੇ ਅਸੀਂ ਤੁਹਾਡੀ ਬੀ ਸਾਈਡ ਤੋਂ ਮੁੜ ਕੇ ਜਿਹੜੀ ਉਹ ਕਰਾ ਸਕਦੇ ਐਸ ਲੌਂਗ ਐਸ ਤੁਹਾਡੇ ਕੋਲ ਮਿਨੀਮਮ 20% ਡਾਊਨ ਹੈਗੀ ਹੈ। ਜੇ ਕਿਸੇ ਕੋਲ ਉਹ ਤੋਂ ਘੱਟ ਡਾਊਨ ਹੈਗੀ ਹੈ, ਲੈਸ 10-15% ਹੈ, ਉਹਨਾਂ ਲਈ ਮੈਨੂੰ ਮਿਨੀਮਮ 15 ਦਿਨ ਦਾ ਟਾਈਮ ਚਾਹੀਦਾ ਹੈ। ਜੇ ਤੁਹਾਡੇ ਕੋਲ 20% ਡਾਊਨ ਹੈਗੀ, ਅਸੀਂ 5 ਦਿਨਾਂ ਦੇ ਵਿੱਚ ਹੀ ਬੀ ਲੈਂਡਰ ਤੋਂ ਤੁਹਾਡੀ ਮੋਰਗੇਜ ਅਪਰੂਵ ਕਰਾ ਸਕਦੇ ਹਾਂ। ਕਿਉਂਕਿ ਜੇ ਲਾਸਟ ਮਿੰਟ ਏ ਲੈਂਡਰ ਨੇ ਮਨਾ ਕਰਤਾ ਜਾਂ ਕਿਸੇ ਬੈਂਕ ਨੇ, ਤਾਂ ਫਿਰ ਦੂਜੇ ਏ ਲੈਂਡਰ ਕੋਲ ਜਾਣਾ ਚੰਗਾ ਹੈ ਕਿ ਅਸੀਂ ਫਿਲਹਾਲ ਸਾਲ ਦੀ ਮੋਰਗੇਜ ਕਰਾ ਕੇ ਆਪਣੀ ਚਾਬੀਆਂ ਲੈ ਕੇ ਅਤੇ ਦੈਨ ਸਾਲ ਬਾਅਦ ਫਿਰ ਆਪਾਂ ਦੁਬਾਰਾ ਬੈਂਕ ਕੋਲ ਜਾ ਸਕਦੇ ਹਾਂ ਜੀ।
ਬਿਲਕੁਲ ਜੀ, ਹੋਰ ਕੁਝ ਕਹਿਣਾ ਚਾਹੁੰਦੇ ਹੋਵੋ?
ਬਾਕੀ ਮੈਂ ਇਹੀ ਕਹਿਣਾ ਭਾਜੀ ਵੀ ਅਸੀਂ ਫੁੱਲ ਫਲੈਜ ਕਪੈਸਿਟੀ 'ਚ ਆਪਰੇਟ ਕਰ ਰਹੇ ਹਾਂ, ਅਤੇ ਕਿਸੇ ਭੈਣ ਭਰਾ ਨੂੰ ਮੋਰਗੇਜ ਰਿਲੇਟਡ ਕੋਈ ਵੀ ਹੈਲਪ ਚਾਹੀਦੀ ਹੈ, ਤੁਹਾਡੇ ਬੈਂਕ ਤੋਂ ਤੁਹਾਨੂੰ ਨਹੀਂ ਪਤਾ ਰਹਿ ਗਿਆ ਪੇਮੈਂਟ ਕਿੱਦਾਂ ਡਿਫਰ ਕਰਾਉਣੀਆਂ ਨੇ, ਜਾਂ ਕਿਸੇ ਕਾਰਨ ਕਰਕੇ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੈ, ਨੋਟ ਜਸਟ ਮੋਰਗੇਜ ਕੋ, ਪੇਮੈਂਟ ਰਿਲੀਫ ਪ੍ਰੋਗਰਾਮ ਬਾਰੇ, ਕਿਸੇ ਬੈਂਕ ਬਾਰੇ, ਜਾਂ ਟਰੱਕ ਲੋਨ ਲੀਸਿੰਗ ਬਾਰੇ, ਕਿਸੇ ਕੋ ਵੀ ਤੁਹਾਡਾ ਨਹੀਂ ਕੰਟੈਕਟ ਹੋ ਰਿਹਾ, ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਡਾਇਰੈਕਟ ਈਮੇਲ ਦੇਵਾਂਗੇ ਲੈਂਡਰਸ ਦੀ, ਸੋ ਤੁਸੀਂ ਡਾਇਰੈਕਟ ਉਹਨਾਂ ਨਾਲ ਕੰਟੈਕਟ ਕਰ ਸਕਦੇ, ਸੋ ਦੈਟ ਜਿਹੜਾ ਕੋਈ ਡੈਫਰ ਪ੍ਰੋਗਰਾਮ ਤੁਸੀਂ ਰਿਕੁਐਸਟ ਕਰ ਰਹੇ ਹੋ। ਹਰ ਇੱਕ ਬੰਦੇ ਨੂੰ ਮੈਂ ਇੱਕੋ ਬੇਨਤੀ ਕਰੂੰਗਾ ਕਿ ਆਪਣੇ ਆਪ ਨਾ ਅਜ਼ਿਊਮ ਕਰੋ, ਜਦ ਤੱਕ ਤੁਸੀਂ ਬੈਂਕ ਨੂੰ ਕੰਟੈਕਟ ਨਹੀਂ ਕਰੋਗੇ ਕਿਸੇ ਬੈਂਕ ਨੇ ਵੀ ਤੁਹਾਡੀ ਪੇਮੈਂਟ ਹੋਲਡ ਨਹੀਂ ਕਰਨੀ, ਉਹਨਾਂ ਨੇ ਰੈਗੂਲਰ ਪੇਮੈਂਟ ਟੈਪ ਕਰਨੀਆਂ ਨੇ। ਸੋ ਆਪ ਨਾ ਅਜ਼ਿਊਮ ਕਰੋ, ਉਹਨਾਂ ਨੂੰ ਈਮੇਲ ਕਰੋ, ਈਮੇਲ ਦੇ ਵਿੱਚ ਆਪਣੀ ਮੋਰਗੇਜ ਨੰਬਰ, ਲੀਜ਼ ਨੰਬਰ, ਕੰਪਨੀ ਦਾ ਨਾਂ, ਜੋ ਵੀ ਤੁਹਾਡੀ ਇਨਫੋਰਮੇਸ਼ਨ ਜਿਹਦੇ ਰਿਲੇਟਡ ਤੁਸੀਂ ਪੇਮੈਂਟ ਲੇਟ ਕਰਾਉਣੀ ਹੈ, ਆਪਣੀ ਕ੍ਰੈਡਿਟ ਕਾਰਡ, ਕਾਰ ਲੋਨ, ਜੋ ਵੀ ਹੈਗਾ, ਉਹਨਾਂ ਨੂੰ ਕੰਟੈਕਟ ਕੀਤੇ ਬਿਨਾਂ ਕਿਸੇ ਨੇ ਵੀ ਕੋਈ ਪੇਮੈਂਟ ਮਾਫ਼ ਨਹੀਂ ਕਰਨੀ ਜੀ। ਸੋ ਹਰ ਇੱਕ ਨੂੰ ਹੀ ਭੈਣ ਭਰਾਵਾਂ ਇਹੋ ਬੇਨਤੀ ਹੈ ਕਿ ਉਹਨਾਂ ਨੂੰ ਕਾਲ ਕਰੋ, ਜਾਂ ਈਮੇਲ ਇਜ਼ ਦਾ ਬੈਸਟ ਆਪਸ਼ਨ ਰਾਈਟ ਨਾਓ, ਕਿਉਂਕਿ ਫੋਨ ਲਾਈਨਾਂ ਤਾਂ ਇੰਨੀਆਂ ਕੁ ਬਿਜ਼ੀ ਨੇ ਕਿ ਚੱਕਦੇ ਨਹੀਂ ਪਏ ਇਸ ਟਾਈਮ, ਪਰ ਈਮੇਲ ਇੱਕ ਤਾਂ ਤੁਹਾਡੇ ਕੋਲ ਰਿਟਰਨ ਰੈਕਡ ਹੋ ਜਾਏਗਾ ਕਿ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ, ਸੋ ਦੈਟ ਤੁਹਾਡੇ ਕਿਸੇ ਵੀ ਕ੍ਰੈਡਿਟ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਅਸਰ ਨਾ ਪਵੇ ਜੀ।
ਕ੍ਰੈਡਿਟ ਕਾਰਡ ਦੀ ਲੋ ਜਿਹੜੀ ਪੇਮੈਂਟ ਉਹ ਵੀ ਡੈਫਰ ਹੋ ਰਹੀ ਹੈ ਜੀ?
ਤਕਰੀਬਨ ਬੈਂਕ 'ਚ ਸਾਰੇ ਪ੍ਰੋਡਕਟ ਹੀ ਕਰ ਰਹੇ ਨੇ ਜੀ ਇਸ ਟਾਈਮ, ਐ ਵੀ ਕੀ, ਪਰ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਵੀ ਹਰ ਇੱਕ ਬੈਂਕ ਤਕਰੀਬਨ ਹੁਣ ਤਾਂ ਬੈਂਕਾਂ ਨੇ ਸਾਰੇ ਕਲਾਇੰਟਸ ਨੂੰ ਈਮੇਲ ਕਰ ਹੀ ਦਿੱਤੀ ਹੋਈ ਹੈ, ਪਰ ਕਾਰ ਪੇਮੈਂਟ ਵੀ ਡਿਲੇ ਹੋ ਰਹੀ ਹੈ। ਅਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਸੀ, ਜਿਨ੍ਹਾਂ ਭੈਣ ਭਰਾਵਾਂ ਦੇ ਘਰ ਵਿੱਚ 3-3, 4-4 ਕਾਰਾਂ ਨੇ, ਇੱਕ ਕਾਰ ਨੂੰ ਛੱਡ ਕੇ ਬਾਕੀ ਕਾਰਾਂ ਸਾਰੀਆਂ ਦਾ ਫਾਇਰ ਐਂਡ ਥੈਫਟ ਇੰਸ਼ੋਰੈਂਸ ਕਰਾ ਲਓ ਤੁਸੀਂ, ਜਿਹੜਾ ਵੀ ਆਪਣੀ ਕੋਸਟ ਜਿਹੜੀ ਮਹੀਨੇ ਦੀ ਘਟਾਉਣੀ ਹੈ ਤੁਸੀਂ, ਕਿਉਂਕਿ ਆ ਜਾ ਕੇ ਇੱਕ ਕਾਰ ਹੀ ਘਰ ਚੋਂ ਨਿਕਲ ਰਹੀ ਹੈ, ਚਾਰੇ ਗੱਡੀਆਂ ਤੁਹਾਨੂੰ ਲੋੜ ਨਹੀਂ ਹੈਗੀ। ਸੋ ਜੇ ਤੁਹਾਡੇ ਕੋਲ ਇੱਕ ਤੋਂ ਵੱਧ ਕਾਰਾਂ ਨੇ ਤਾਂ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਉਹ ਫਾਇਰ ਐਂਡ ਥੈਫਟ 'ਤੇ ਕਰਾ ਲਓ ਆਪਣੇ ਬ੍ਰੋਕਰ ਨੂੰ ਕਾਲ ਕਰਕੇ, ਅੰਟਿਲ ਇਹ ਚੀਜ਼ਾਂ ਜਿਹੜੇ ਹਾਲਾਤ ਨੇ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਜੀ ਕਿ ਕਦੋਂ ਠੀਕ ਹੋਣੇ ਨੇ, ਪਰ ਆਪਾਂ ਜਿਹੜੀ ਕੋਸਟ ਆਪਣੀ ਜਿਹੜੀ ਹੈਗੀ ਉਹ ਘਟਾ ਸਕਦੇ ਹਾਂ ਇਹ ਛੋਟੀ ਛੋਟੀ ਗੱਲਾਂ ਦੇ ਨਾਲ, ਸੋ ਦੈਟ ਤੁਹਾਡੀ ਓਵਰਹੈਡ ਲਾਇਬਿਲਟੀਆਂ ਨਾ ਵਧੀਆਂ ਰਹਿਣ ਜੀ।
ਲਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ, ਇੱਕ ਵਾਰੀ ਫੋਨ ਨੰਬਰ ਫੇਰ ਦੇ ਜਾਓ ਜੀ।
ਫੋਨ ਨੰਬਰ ਮੇਰਾ ਹੈਗਾ ਜੀ 647-501-4385, 6475014385। ਮੈਨੂੰ ਕਿਸੇ ਟਾਈਮ ਵੀ ਕੋਈ ਵੀ ਕਾਲ ਕਰ ਸਕਦਾ, ਕੋਈ ਵੀ ਸਵਾਲ ਰਹੇਗਾ ਉਹਦਾ ਤਸੱਲੀ ਬਖਸ਼ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਥੈਂਕ ਯੂ ਜੀ,
ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਦੋਸਤੋ ਮਿਲਦੇ ਹਾਂ ਆਪਾਂ ਛੋਟੀ ਜੀ ਬ੍ਰੇਕ ਤੋਂ ਬਾਅਦ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-247-4600, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM ਜ਼ੂਮ, ਇੱਕ ਪੇਪਲ ਸਰਵਿਸ, ਤੇਜ਼ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ। ਜ਼ੂਮ XOOM।
ਕਿੰਨੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900 ਈਗਲ ਫਰੇਟ ਸਿਸਟਮ।
ਹੁਣ ਹਰ ਇਵੈਂਟ ਨੂੰ ਬਣਾਓ ਸ਼ਾਨਦਾਰ, ਡਾ ਵਿੰਚੀ ਬੈਂਕੁਏਟ ਹਾਲ ਦੇ ਨਾਲ ਗ੍ਰੈਂਡ ਇਟਾਲੀਅਨ ਸਟਾਈਲ ਬੈਂਕੁਏਟ ਹਾਲ। ਪੰਜਾਬੀ ਤੇ ਇਟਾਲੀਅਨ ਦੋਵੇਂ ਤਰ੍ਹਾਂ ਦੀਆਂ ਕਿਚਨਸ ਅਵੇਲੇਬਲ ਨੇ ਤੇ ਦੋਵੇਂ ਤਰ੍ਹਾਂ ਦਾ ਫੂਡ ਕਰੋ ਇੰਜੋਏ। ਸਰਵਿਸ ਪੂਰੀ ਹਾਈ ਕਲਾਸ। ਇਵੈਂਟ ਕੋਈ ਵੀ ਹੋਵੇ, ਜੇ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਕ ਕਰੋ ਡਾ ਵਿੰਚੀ ਬੈਂਕੁਏਟ ਹਾਲ, 5732 Highway 7 ਵੁੱਡਬ੍ਰਿਜ, ਬ੍ਰੈਂਪਟਨ ਤੇ ਵੁੱਡਬ੍ਰਿਜ ਦੀ ਬਾਉਂਡਰੀ ਤੇ ਕੋਸਕੋ ਦੇ ਨੇੜੇ। ਫੋਰ ਬੁਕਿੰਗ ਕਾਲ ਨਿੰਦਰ ਤਾਲੀਵਾਲ 416-312-1318 or Rambo Sidhu 416-831-3609.
ਇੱਕ ਵਾਰੀ ਫਿਰ ਨਿੱਕਾ ਸਵਾਗਤ ਜੀ ਤੁਹਾਡਾ। ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਜੀ, ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਾਉਣੀ ਆ। 647-247-5003 ਪ੍ਰਦੀਪ ਗੋਇਲ ਜੀ ਦਾ ਨੰਬਰ ਹੈਗਾ ਜੀ। ਤੁਸੀਂ ਨਵੇਂ ਆਏ ਹੋ ਇੰਡੀਆ ਤੋਂ, ਜਾਂ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਆ, ਇੰਸ਼ੋਰੈਂਸ ਤੁਹਾਡੀ ਵੱਧ ਗਈ ਆ, ਜਾਂ ਮਹਿੰਗੀ ਕਰ ਰਹੇ ਨੇ ਕੰਪਨੀ ਨਾਲ ਇੰਸ਼ੋਰੈਂਸ, ਤੇ ਤੁਸੀਂ ਫਿਰ ਇਹਨਾਂ ਨੂੰ ਕਾਲ ਕਰ ਲਿਓ ਜੀ। ਰਿਨਿਊਅਲ ਆਈ ਹੋਈ ਆ ਇੰਸ਼ੋਰੈਂਸ ਦੀ, ਤੇ ਫਿਰ ਵੀ ਤੁਸੀਂ ਇਹਨਾਂ ਨੂੰ ਇੱਕ ਵਾਰੀ ਇਹਨਾਂ ਤੋਂ ਨੋ ਅਬਲੀਗੇਸ਼ਨ ਕੋਟੇਸ਼ਨ ਲੈ ਲਿਓ, ਤੁਹਾਡੇ 40-50-100 ਡਾਲਰ ਮਹੀਨੇ ਦੇ ਬਚ ਜਾਣਗੇ ਦੋਸਤੋ। ਪ੍ਰਦੀਪ ਗੋਇਲ ਜੀ ਦਾ ਨੰਬਰ 647-247-5003। ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਆ, ਰਾਜ ਕਲਸੀ ਦਾ ਨਾਂ ਯਾਦ ਰੱਖਣਾ ਜੀ। 15 ਸਾਲ ਤਕਰੀਬਨ ਹੋ ਗਏ ਇਹਨਾਂ ਨੂੰ ਰੀਅਲ ਸਟੇਟ ਕਰਦਿਆਂ ਨੂੰ। ਇਹਨਾਂ ਨੇ ਅਨੇਕਾਂ ਹੀ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਆਂ, ਨਵੇਂ ਘਰ, ਰੀਸੇਲ ਹੋਮ, ਕੌਂਡੋਜ ਆਪਣੇ ਕਲਾਇੰਟਸ ਨੂੰ ਲੈ ਕੇ ਦਿੱਤੀਆਂ, ਵੇਚੀਆਂ ਵੀ ਨੇ, ਬਾਹਰ ਨੇ ਆਪਣੇ ਕੰਮ ਦੇ ਵਿੱਚ ਜੀ। ਤੇ ਤੁਸੀਂ ਪ੍ਰੋਪਰਟੀ ਦੀ ਵੈਲੂਏਸ਼ਨ ਕਰਾਉਣੀ ਆ, ਸੋਚ ਰਹੇ ਹੋ ਕਿ ਪ੍ਰੋਪਰਟੀ ਵੇਚਣੀ ਆ ਜਾਂ ਕਿਸੇ ਪ੍ਰੋਪਰਟੀ ਖਰੀਦਣ ਬਾਰੇ ਸੋਚ ਰਹੇ ਹੋ, ਤੁਸੀਂ ਇਹਨਾਂ ਦਾ ਨਾਂ ਯਾਦ ਰੱਖਣਾ। ਰਾਜ ਕਲਸੀ ਦਾ ਬ੍ਰੈਂਪਟਨ, 4 ਬੈਡਰੂਮ 4 ਵਾਸ਼ਰੂਮ ਦਾ ਘਰ, 2 ਬੈਡਰੂਮ ਦੀ ਫਿਨਿਸ਼ ਬੇਸਮੈਂਟ। ਹੁਣੇ ਕਾਲ ਕਰੋ, ਬੜੀ ਵਾਜਬ ਪ੍ਰਾਈਸ ਤੇ ਲਾਈ ਹੋਈ ਆ ਰਾਜ ਕਲਸੀ ਨੇ। 416-566-2075 ਰਾਜ ਕਲਸੀ ਦਾ ਨੰਬਰ ਆ ਜੀ। ਬਹੁਤ ਸੋਹਣੀ ਕਿਚਨ ਬਣਾਉਣੀ ਆ ਆਪਣੀ, ਹਾਈ ਐਂਡ ਕਿਚਨ ਜਿਹੜੀ ਕਿਤੇ ਤੁਸੀਂ ਵੇਖੀ ਨਾ ਹੋਵੇ ਇਹੋ ਜਿਹੀ ਕਿਚਨ, ਤੇ ਫਿਰ ਔਰਾ ਕਿਚਨ ਵਾਲਿਆਂ ਦਾ ਨਾਂ ਯਾਦ ਰੱਖਣਾ, 905-673-2872 ਔਰਾ ਕਿਚਨ ਦਾ ਨੰਬਰ ਆ ਜੀ। ਬੜੀਆਂ ਕਮਾਲ ਦੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਦੇਖਣ ਵਾਲਾ ਕਹਿੰਦਾ ਵੀ ਹੈ ਇਹ ਜੀ ਕਿਚਨ ਤੁਸੀਂ ਬਣਾਈ ਕਿੱਥੋਂ ਆ, ਫਿਰ ਤੁਸੀਂ ਦੱਸਦੇ ਨੇਗੇ, ਤੁਹਾਡੇ ਮਨ ਚ ਹੋ ਜਾਂਦਾ ਵੀ ਇਹ ਜੀ ਕਿਚਨ ਕਿਤੇ ਔਰਾ ਕਿਚਨ ਵਾਲਿਆਂ ਤੂੰ ਇਹ ਨਾ ਬਣਾ ਲੈਣ। ਨਾਂ ਯਾਦ ਰੱਖਿਓ ਜੀ ਔਰਾ ਕਿਚਨ ਦਾ, 905-673-2872। ਸਾਡੇ ਨਾਲ ਸ਼ਿਵਿੰਦਰ ਜੀ ਪੰਜਾਬ ਤੋਂ ਜੁੜ ਚੁੱਕੇ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਚੰਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਭਾਈ ਨਿਰਮਲ ਸਿੰਘ ਜੀ ਦੁਨੀਆਂ ਤੋਂ ਚਲੇ ਗਏ ਨੇ ਜੀ। ਜਿੰਨੀ ਦੇਰ ਉਹਨਾਂ ਨੇ ਕੀਰਤਨ ਕੀਤਾ ਜਾਂ ਈਵਨ ਇਸ ਤੋਂ ਪਹਿਲਾਂ ਵੀ, ਜਿੰਨੀ ਮਿਹਨਤ ਨਾਲ ਉਹਨਾਂ ਨੇ ਸੰਗੀਤ ਨੂੰ ਆਪਣੀ ਜ਼ਿੰਦਗੀ ਬਣਾਇਆ, ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦੇ ਸੀ, ਪਰ ਕੋਰੋਨਾ ਦੀ ਭੈੜੀ ਬਿਮਾਰੀ ਨੇ ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਪੰਜਾਬ 'ਚ ਅਜੇ ਵੀ ਲੋਕ ਇਹਦਾ ਜਿਹੜਾ ਖਤਰਨਾਕ ਪੱਖ ਹੈਗਾ ਕੋਰੋਨਾ ਦਾ, ਪਹਿਲਾਂ ਤਾਂ ਨਹੀਂ ਸਮਝਦੇ ਸੀ, ਪਰ ਹੁਣ ਇੰਨੇ ਡਰ ਗਏ ਨੇ ਕਿ ਲੋਕ ਜਿਹੜੇ ਆਪਣੇ ਜਿਹੜੀ ਗੱਲ ਪੰਜਾਬੀਆਂ ਬਾਰੇ ਮਸ਼ਹੂਰ ਹੁੰਦੀ ਸੀ ਕਿ ਇਹ ਵਿਪਤਾ 'ਚ ਪਏ ਬੰਦੇ ਨੂੰ ਆਪਣੀ ਹਿੱਕ ਨਾਲ ਲਾਉਂਦੇ ਨੇ, ਇਹ ਧਰਮ ਜਾਤ ਇਹਦੀ ਬੰਦਰਾਂ ਤੋਂ ਉੱਤੇ ਨੇ, ਤੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਬੜਾ ਬੜਾ ਦੁੱਖ ਹੋਇਆ ਜਿਹੜਾ ਕੁਛ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਉੱਥੇ ਵੇਰਕਾ ਦੇ ਵਿੱਚ ਚੱਲਿਆ।
ਬਿਲਕੁਲ ਚਰਨਜੀਤ ਜੀ, ਅਸਲ ਵਿੱਚ ਇਹ ਜਿਹੜੀ ਅਗਲੀ ਮੌਤ ਹੈ ਇੱਕ ਹੋਰ ਸਾਡੇ ਸਾਹਮਣੇ ਆਈ ਹੈ, ਇਹ ਇੱਕ ਤਾਂ ਨਿਰਮਲ ਸਿੰਘ ਦੀ ਪਦਮ ਸ਼੍ਰੀ ਇਹਨਾਂ ਨੂੰ ਪੁਰਸਕਾਰ ਜੇਤੂ ਸੀਗੇ, ਤੇ ਨਾਲ ਦੀ ਨਾਲ ਖਾਸ ਕਰ ਸਾਰੇ ਸਿੱਖ ਭਾਈਚਾਰੇ ਦੇ ਜਾਂ ਜਿਹਨੂੰ ਮਤਲਬ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਣ ਵਾਲੇ ਲੋਕ ਨੇ, ਜਾਂ ਫਿਰ ਇਹਨੂੰ ਮੈਂ ਸ਼ਬਦ ਨੂੰ ਕੁਛ ਇਸ ਤਰ੍ਹਾਂ ਵਰਤਾਂ ਕਿ ਜਿਹਨੂੰ ਜਿਹੜਾ ਹੈਗਾ ਸੰਗੀਤ ਦੀ ਸਾਂਝ ਜਿਹੜੀ ਥੋੜੀ ਜਿਹੀ ਵੀ ਜਿਹੜੀ ਹੈਗੀ ਆ ਸਮਝ ਹੈਗੀ ਹੈ, ਜਾਂ ਇਹ ਮੰਨ ਲਓ ਕਿ ਜਿਹਨਾਂ ਨੂੰ ਜਿਹੜਾ ਰਾਗਾਂ ਦੀ ਸਮਝ ਹੈ ਉਹ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਬਾਰੇ ਜਾਣਦੇ ਨੇ ਕਿ ਕਿੱਡੀ ਵੱਡੀ ਉਹ ਉੱਚ ਦਿਮਾਗ ਵਾਲੀ ਸ਼ਖਸੀਅਤ ਸੀਗੇ। ਸੋ ਪਦਮ ਸ਼੍ਰੀ ਨਿਰਮਲ ਸਿੰਘ ਹੋਰਾਂ ਦੇ ਸੰਸਕਾਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਪਿੰਡ ਵੇਰਕਾ ਦੇ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਪਿੰਡ ਦੇ ਜਿਹੜੇ ਹੈਗੇ ਆ ਸ਼ਮਸ਼ਾਨ ਘਾਟ ਵਿੱਚ ਜਿਹੜਾ ਸੰਸਕਾਰ ਨਹੀਂ ਹੋਣ ਦੇਵਾਂਗੇ। ਅਸਲ ਵਿੱਚ ਪਿੰਡ ਦੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਵਾ ਇਸ ਡਰ ਹੈਗਾ ਕਿ ਕਰੋਨਾ ਦੀ ਬਿਮਾਰੀ ਹੈ, ਇਹਦੇ ਨਾਲ ਜਿਹੜਾ ਮਰਨ ਵਾਲੇ ਨਿਰਮਲ ਸਿੰਘ ਹੋਰਾਂ ਦੇ ਸੰਸਕਾਰ ਨਾਲ ਪਿੰਡ ਨੂੰ ਖਤਰਾ ਹੋ ਸਕਦਾ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਹੋਰਾਂ ਨੂੰ ਜਿਹੜਾ ਕਰੋਨਾ ਤੋਂ ਜਿਹੜਾ ਪ੍ਰਭਾਵਿਤ ਹੋਣ ਕਰਕੇ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਭਾਈ ਨਿਰਮਲ ਸਿੰਘ ਤੜਕੇ 4:30 ਵਜੇ ਜਿਹੜਾ ਅਕਾਲ ਚਲਾਣਾ ਕਰ ਗਏ। ਬੀਤੇ ਦਿਨੀ ਕਰੋਨਾ ਵਾਇਰਸ ਦੀ ਜਿਹੜੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਵੈਂਟੀਲੇਟਰ ਰਾਹੀਂ ਜਿਹੜਾ ਸਾਹ ਲੈ ਰਹੇ ਸੀਗੇ, ਤੇ ਉਦੋਂ ਬਾਅਦ ਵਿੱਚ ਖਾਲਸਾ ਹੋਰਾਂ ਨੇ ਜਿਹੜਾ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਪਰਤੇ ਸੀ ਉਦੋਂ ਹੀ ਮਤਲਬ ਦੱਸਿਆ ਜਾ ਰਿਹਾ ਸੀ ਉਹਨਾਂ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਸੀ, ਜਿਸ ਕਰਕੇ ਜ਼ੁਕਾਮ ਦੇ ਨਾਲ ਨਾਲ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਰਹੀ ਸੀ। ਛਾਤੀ ਦੇ ਵੀ ਜਿਹੜੀ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਸੈਂਪਲ ਲੈ ਗਏ। ਇਸ ਤੋਂ ਬਾਅਦ ਬੀਤੇ ਦਿਨੀ ਉਹਨਾਂ ਦੀ ਜਿਹੜੀ ਕਰੋਨਾ ਪੋਜ਼ਿਟਿਵ ਜਿਹੜੀ ਰਿਪੋਰਟ ਪੋਜ਼ਿਟਿਵ ਆਈ ਸੀ ਤੇ ਉਹਨਾਂ ਨੂੰ ਜਿਹੜਾ ਤੁਰੰਤ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ ਜਿਹੜਾ ਆਈਸੋਲੇਸ਼ਨ ਵਾਰਡ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਮਸਲਾ ਇਹ ਹੈਗਾ ਕਿ ਜਿਸ ਤਰ੍ਹਾਂ ਏਡੀ ਵੱਡੀ ਸ਼ਖਸੀਅਤ ਹੋਵੇ ਸਾਡੇ ਸਮਾਜ ਦੇ ਵਿੱਚ ਤੇ ਉਹਨਾਂ ਦੇ ਸੰਸਕਾਰ ਨੂੰ ਲੈ ਕੇ, ਇੱਕ ਤਾਂ ਇਹ ਹੈਗਾ ਕਿ ਅਸੀਂ ਜਿਹੜਾ ਸੰਸਕਾਰ ਕਰ ਨਹੀਂ ਦੇਵਾਂਗੇ, ਕਿਤੇ ਨਾ ਕਿਤੇ ਇੱਕ ਦੂਜਾ ਵੀ ਪੱਖ ਜਿਹੜਾ ਸਾਡੇ ਸਮਾਜ ਵਿੱਚ ਹਾਲੇ ਤੱਕ ਗਿਆ ਨਹੀਂ ਹੈਗਾ ਉਹ ਹੈਗਾ ਜਾਤੀਵਾਦੀ ਪੱਖ। ਜਿਹੜਾ ਉਹਦੇ ਵਿੱਚ ਹਾਲੇ ਵੀ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜੇ ਸਿਵੇ ਨੇ ਉਹ ਦਲਿਤਾਂ ਦੇ ਵੱਖਰੇ ਨੇ ਤੇ ਸੋ ਕਾਲਡ ਉੱਚ ਜਾਤ ਕਹਾਉਣ ਵਾਲਿਆਂ ਦੇ ਵੱਖਰੇ ਆ। ਇਹਨੂੰ ਲੈ ਕੇ ਕਈ ਸਾਰੇ ਸਾਡੇ ਲੋਕਾਂ ਨੇ ਇਨੀਸ਼ੀਏਟਿਵ ਲਿਆ, ਜਿਵੇਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਕਾਫੀ ਲਿਆ। ਕਈ ਚੀਜ਼ਾਂ ਨੇ ਹੈਗੀਆਂ ਨੇ ਲੇਕਿਨ ਇਹ ਚੀਜ਼ਾਂ ਨੇ ਜਿਹੜੀਆਂ, ਲੇਕਿਨ ਜੋ ਇੱਥੇ ਜਿਹੜੀ ਮੇਨ ਗੱਲ ਸਾਹਮਣੇ ਆਈ ਆ ਉਹ ਤਾਂ ਇਹੀ ਆ ਕਿ ਲੋਕ ਜਿਹੜਾ ਹੈਗਾ ਜੀ ਇਹ ਕਹਿ ਰਹੇ ਨੇ ਕਿ ਕਰੋਨਾ ਦੇ ਤੋਂ ਪੀੜਿਤ ਸੀਗੇ ਤੇ ਇਸ ਕਰਕੇ ਜਿਹੜਾ ਪਤਾ ਨਹੀਂ ਕੀ ਹੋ ਜਾਊਗਾ। ਇਹ ਜਿਹੜਾ ਇੱਕ ਤਰ੍ਹਾਂ ਦਾ ਪੈਨਿਕ ਵੀ ਬਣ ਗਿਆ ਚਰਨਜੀਤ, ਤੇ ਇੰਨਾ ਡਰ ਗਏ ਕਿ ਅਸੀਂ ਜਿਹੜਾ ਹੈਗਾ ਘੱਟੋ ਘੱਟ ਕਿਸੇ ਏਡੀ ਵੱਡੀ ਸ਼ਖਸੀਅਤ ਹੈ ਜਿਹੜੀ ਸਤਿਕਾਰਤ ਸ਼ਖਸੀਅਤ ਹੈ ਜਿਹੜੀ ਕਿ ਜਿਹਨੂੰ ਇੱਕ ਵਿਦਵਾਨ ਸ਼ਖਸੀਅਤ ਮੰਨਿਆ ਜਾਂਦਾ ਹੈ, ਹੁਣ ਘੱਟੋ ਘੱਟ ਅਸੀਂ ਇੰਨਾ ਤਾਂ ਮੰਨਦੇ ਹੁੰਦੇ ਸੀ ਕਿ ਅਸੀਂ ਉਂਝ ਭਾਵੇਂ ਵਿਦਵਾਨਾਂ ਦੀ ਕਦਰ ਨਾ ਕਰੀਏ ਪਰ ਜਿਹੜੇ ਧਾਰਮਿਕ ਵਿਦਵਾਨ ਆ ਉਹਨਾਂ ਦੀ ਕਦਰ ਅਸੀਂ ਜ਼ਰੂਰ ਕਰਦੇ ਹੈਗੇ ਹਾਂ। ਖਾਸ ਕਰਕੇ ਇੱਕ ਧਾਰਮਿਕ ਵਿਦਵਾਨਾਂ ਦੀ ਇੱਕ ਸੰਗੀਤ ਨਾਲ ਜੁੜੇ ਵਿਦਵਾਨ ਜਿਹੜੇ ਵਿਦਵਾਨ ਨੇ ਉਹਨਾਂ ਦੀ ਵੀ ਜਿਹੜਾ ਸਾਡਾ ਸਮਾਜ ਕਿਤੇ ਨਾ ਕਿਤੇ ਕਦਰ ਕਰਦਾ ਆਇਆ, ਭਾਵੇਂ ਕਿ ਇੰਟਲੈਕਟ ਨਾਲ ਜੁੜੇ ਹੋਏ ਅੱਖਰ ਦੇ ਨਾਲ ਜੁੜੇ ਹੋਏ ਵਿਦਵਾਨਾਂ ਦੀ ਉਸ ਤਰ੍ਹਾਂ ਭਾਵੇਂ ਸਾਡਾ ਸਮਾਜ ਨੇ ਨਹੀਂ ਇੱਜ਼ਤ ਕੀਤੀ ਲੇਕਿਨ ਧਰਮ ਅਤੇ ਸੰਗੀਤ ਨਾਲ ਜੁੜੇ ਹੈਗੇ ਵਿਦਵਾਨਾਂ ਦੀ ਇੱਜ਼ਤ ਕਰਦਾ ਆਇਆ। ਪਰ ਇਹ ਵੀ ਜਿਹੜਾ ਸਾਡੇ ਕੋਲ ਮਾੜੇ ਮੋਟੇ ਸੀਗੇ ਪੰਜਾਬੀ ਸਮਾਜ ਕੋਲ ਵੀ ਅਸੀਂ ਇਹਦਾ ਇਹ ਦੋ ਵਰਗਾਂ ਦੇ ਜਿਹੜੇ ਵਿਦਵਾਨ ਆ ਉਹਨਾਂ ਦੀ ਅਸੀਂ ਇੱਜ਼ਤ ਕਰਦੇ ਹਾਂ, ਉਹ ਵੀ ਅਸੀਂ ਕਿਤੇ ਨਾ ਕਿਤੇ ਆਪਣੀ ਜਿਹੜੀ ਹੈਗੀ ਆ ਨਲਾਇਕੀ ਦਿਖਾਈ ਹੈ ਤੇ ਅਸੀਂ ਜਿਹੜਾ ਉਹ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਸਾਡੀ ਜਿਹੜੀ ਜਹਾਲਤ ਦੀ ਜਿਹੜੀ ਨਿਸ਼ਾਨੀ ਹੈ ਕਿ ਅਸੀਂ ਆਪਣੇ ਜਿਹੜੇ ਹੈਗੇ ਆ ਹੀਰੇ ਸਾਡੇ ਕੋਲੋਂ ਗੁੰਮ ਗਏ ਨੇ ਤੇ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਵਾ ਸਾਡੀ ਜਿਹੜੀ ਹੈਗੀ ਹੈ ਇੱਕ ਗੈਰ ਸੰਵੇਦਨਸ਼ੀਲਤਾ ਤੇ ਜਿਵੇਂ ਅਸੀਂ ਕਿਵੇਂ ਇੱਦਾਂ ਲੱਗ ਰਿਹਾ ਕਿ ਜਿਵੇਂ ਅਸੀਂ ਮਨੁੱਖ ਹੋਣ ਦੀ ਵੀ ਇੱਕ ਜਿਹੜੀ ਸਹੀ ਭੂਮਿਕਾ ਇਨਸਾਨ ਹੋਣ ਦੀ ਨਹੀਂ ਨਿਭਾ ਰਹੇ ਹੈਗੇ ਤੇ ਧਰਮੀ ਹੋਣ ਦੀ ਭੂਮਿਕਾ ਤਾਂ ਬਾਅਦ ਦੀ ਗੱਲ ਹੈ।
ਬਿਲਕੁਲ ਜੀ, ਡਾਕਟਰ ਗਾਂਧੀ ਨੇ ਤਾਂ ਬੜਾ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਕਿਹਾ, ਕਹਿੰਦੇ ਜੀ ਕੇਸ ਸ਼ੁੱਡ ਬੀ ਰਜਿਸਟਰਡ ਅਗੇਂਸਟ ਦੋਜ਼ ਹੂ ਡਿਨਾਈਡ ਕ੍ਰੀਮੇਸ਼ਨ ਆਫ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਆਫ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਇਟ ਇਜ਼ ਇਨਹਿਊਮਨ ਐਂਡ ਵਾਇਲੇਟਸ ਦਾ ਪ੍ਰਿੰਸੀਪਲ ਆਫ ਡਿਗਨਿਟੀ ਐਂਡ ਰਿਸਪੈਕਟ ਟੂ ਦਾ ਡੈਡ ਹੂਸੋਐਵਰ। ਬੜੀ ਬੜੀ ਇਹ ਦੁੱਖ ਭਰੀ ਖਬਰ ਆ ਜੀ। ਬਾਕੀ ਸਾਡੇ ਲੋਕ ਲਾਈ ਲੱਗ ਨੇ ਜੀ, ਬਹੁਤ ਹੱਦ ਦਰਜੇ ਦੇ ਲਾਈ ਲੱਗ ਨੇ। ਵਿਗਿਆਨਿਕ ਤੌਰ ਦੇ ਉੱਤੇ ਵੀ ਦੇਖੋ, ਜਦੋਂ ਕਿਸੇ ਡੈਡ ਬਾਡੀ ਦਾ ਸੰਸਕਾਰ ਕੀਤਾ ਜਾਂਦਾ, ਇੱਕ ਪਾਸੇ ਤਾਂ ਇੱਥੇ ਫੇਸਬੁੱਕ ਹੀ ਹਕੀਮ ਬਣ ਕੇ ਪੋਸਟਾਂ ਪਾਈ ਜਾਂਦੇ ਨੇ ਜਿਹਦੀ ਕੋਈ ਤੁੱਕ ਨੀ ਹੁੰਦੀ, ਕਹਿੰਦੇ ਜੀ ਜਦੋਂ ਹਾਈ ਟੈਂਪਰੇਚਰ ਹੁੰਦਾ ਕਰੋਨਾ ਦਾ ਵਾਇਰਸ ਵੀ ਮਰ ਜਾਂਦਾ, ਦੂਜੇ ਪਾਸੇ ਉਹ ਆਪ ਹੀ ਲੋਕਾਂ ਨੇ ਜਿਹੜੇ ਦੇਸੀ ਨੁਸਖੇ ਵੀ ਦੱਸਦੇ ਨੇ ਆਪਣੇ ਮਨ ਦੀਆਂ ਬਣਾਈਆਂ ਹੋਈਆਂ ਰਾਇਆਂ ਦੇ ਨਾਲ। ਮੈਂ ਕਹਿੰਦਾ ਜੀ ਭਾਵੇਂ ਐਡੀ ਵੱਡੀ ਸ਼ਖਸੀਅਤ ਸੀ ਜੇ ਸਧਾਰਨ ਬੰਦਾ ਵੀ ਹੋਵੇ ਉਹਦੀ ਡੈਡ ਬਾਡੀ ਨੂੰ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਦੇ ਨਾਲ ਬੇਇੱਜ਼ਤੀ ਹੈ ਜਿਵੇਂ ਡਾਕਟਰ ਗਾਂਧੀ ਨੇ ਲਿਖਿਆ। ਮੈਂ ਹੁਣ ਖਬਰ ਚੱਲਦੀ ਦੇ ਵਿੱਚ ਹੀ ਇਹਨਾਂ ਨੇ ਇਹਦੇ ਨਾਲ ਹੀ ਡਾਕਟਰ ਗਾਂਧੀ ਦੇ ਹੋਰ ਨੁਕਤੇ ਜਿਹੜੇ ਦੱਸੇ ਨੇ ਉਹ ਮੈਂ ਦੱਸ ਦੇਣਾ ਚਾਹੁੰਦਾ ਜੀ। ਉਹ ਕਹਿੰਦੇ ਨੇ ਜੀ ਕੋਰੋਨਾ ਕਾਰਨ ਫੌਤ ਹੋਏ ਮ੍ਰਿਤਕਾਂ ਦੇ ਦਾਹ ਸੰਸਕਾਰ ਬਾਰੇ ਸੰਸਾਰ ਸਿਹਤ ਸੰਸਥਾ WHO ਵੱਲੋਂ ਜਾਰੀ ਹਦਾਇਤਾਂ ਵਿੱਚ ਉਹਨਾਂ ਨੇ ਕੁਝ ਨੁਕਤੇ ਦੱਸੇ ਨੇ। ਕਹਿੰਦੇ ਟੂ ਡੇਟ ਦੇਰ ਇਜ਼ ਨੋ ਐਵੀਡੈਂਸ ਆਫ ਪਰਸਨਸ ਹੈਵਿੰਗ ਬਿਕਮ ਇਨਫੈਕਟਿਡ ਫਰੋਮ ਐਕਸਪੋਜਰ ਟੂ ਦਾ ਬਾਡੀਜ਼ ਆਫ ਪਰਸਨਸ ਹੂ ਡਾਈਡ ਫਰੋਮ COVID-19। ਕੋਈ ਸਬੂਤ ਨਹੀਂ ਮਿਲਿਆ ਅੱਜ ਤੱਕ ਵੀ ਡੈਡ ਬਾਡੀ ਤੋਂ ਇਹ ਅੱਗੇ ਫੈਲਦਾ। ਪੀਪਲ ਮੇ ਡਾਈ ਆਫ COVID-19 ਇਨ ਦਾ ਹੈਲਥ ਕੇਅਰ ਫੈਸਿਲਿਟੀਜ਼ ਹੋਮ ਔਰ ਇਨ ਅਦਰ ਲੋਕੇਸ਼ਨ। ਅੱਗੇ ਦ ਸੇਫਟੀ ਐਂਡ ਵੈਲਬੀਇੰਗ ਆਫ ਐਵਰੀਵਨ ਹੂ ਟੈਂਡਸ ਟੂ ਬਾਡੀਜ਼ ਸ਼ੁੱਡ ਬੀ ਦ ਫਸਟ ਪ੍ਰਾਇਓਰਟੀ ਬਿਫੋਰ ਅਟੈਂਡਿੰਗ ਟੂ ਅ ਬਾਡੀ। ਪੀਪਲ ਸ਼ੁੱਡ ਇਨਸ਼ੋਰ ਦੈਟ ਦਾ ਨੈਸੈਸਰੀ ਹੈਂਡ ਹਾਈਜੀਨ ਐਂਡ ਪਰਸਨਲ ਪ੍ਰੋਟੈਕਟਿਵ ਇਕਿਪਮੈਂਟ ਸਪਲਾਈਜ਼ ਆਰ ਅਵੇਲੇਬਲ। ਇਹਦੀ ਅੱਗੇ ਡਿਟੇਲ ਹੈਗੀ ਆ। ਅੱਗੇ ਹੈਗਾ ਜੀ ਦ ਡਿਗਨਿਟੀ ਆਫ ਡੈਡ ਦੇਅਰ ਕਲਚਰਲ ਐਂਡ ਰਿਲੀਜੀਅਸ ਟ੍ਰੈਡੀਸ਼ਨਸ ਐਂਡ ਦੇਅਰ ਫੈਮਿਲੀਜ਼ ਸ਼ੁੱਡ ਬੀ ਰਿਸਪੈਕਟਿਡ ਐਂਡ ਪ੍ਰੋਟੈਕਟਿਵ ਥਰੂ ਆਊਟ। ਇਹ ਗੱਲ ਜਿਹੜੀ ਬੜੀ ਨੋਟ ਕਰਨ ਵਾਲੀ ਹੈ ਜੀ, ਕਿਉਂਕਿ ਵੱਡੇ ਪੱਧਰ ਦੇ ਉੱਤੇ ਖਾਸ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਲੋਕ ਇਹਨੂੰ ਸੀਰੀਅਸਲੀ ਨਹੀਂ ਲੈ ਰਹੇ ਜਾਂ ਜਿੱਥੇ ਹੈਲਥ ਫੈਸਿਲਿਟੀਜ਼ ਜਾਂ ਜਿੱਥੇ ਭੀੜ ਭੜੱਕਾ ਜ਼ਿਆਦਾ ਹੈਗਾ ਜਾਂ ਜਿੱਥੇ ਅਵੇਅਰਨੈਸ ਦੀ ਘਾਟ ਆ, ਉੱਥੇ ਆਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਆਪਣੇ ਸੱਭਿਆਚਾਰਕ ਤੇ ਧਾਰਮਿਕ ਰਸਮੋ ਰਿਵਾਜ ਕੀ ਨੇ, ਤੇ ਉਹ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ, ਤੇ ਉਹ ਉਹਨਾਂ ਦਾ ਮਜ਼ਾਕ ਨਹੀਂ ਉਡਾਇਆ ਜਾਣਾ ਚਾਹੀਦਾ। ਉਹਨਾਂ ਨੂੰ ਇਸ ਤਰ੍ਹਾਂ ਨਾ ਲੱਗੇ ਵੀ ਦੁਨੀਆਂ 'ਚੋਂ ਸਾਡੇ ਪਰਿਵਾਰ ਦਾ ਮੈਂਬਰ ਤਾਂ ਤੁਰ ਗਿਆ, ਤੇ ਪਰ ਨਾਲ ਦੀ ਨਾਲ ਵੀ ਇਹਦੀ ਜਿਹੜੀ ਇਹਦਾ ਸੰਸਕਾਰ ਜਾਂ ਹੋਰ ਜੋ ਵੀ ਰਵਾਇਤਾਂ ਹੁੰਦੀਆਂ ਨੇ ਵੀ ਉਹ ਵੀ ਨਹੀਂ ਕਰਨ ਦਿੱਤੀਆਂ ਗਈਆਂ। ਇਹ ਜਿਹੀਆਂ ਚੀਜ਼ਾਂ ਬੰਦੇ ਦੇ ਮਨ ਦੇ ਉੱਤੇ ਬਹੁਤ ਡੂੰਘਾ ਅਸਰ ਪਾਉਂਦੀਆਂ ਨੇ। ਇਹਦੇ ਨਾਲ ਹੀ ਉਹਨਾਂ ਨੇ ਲਿਖਿਆ ਜੀ, ਹੇਸਟੀ ਡਿਸਪੋਜ਼ਲ ਆਫ ਅ ਡੈਡ ਫਰੋਮ COVID-19 ਸ਼ੁੱਡ ਬੀ ਅਵੋਇਡਡ। ਜਿਹੜਾ ਫਟਾਫਟ ਲੋਕ ਕਹਿੰਦੇ ਨੇ ਕਿ ਫਟਾਫਟ ਅਸੀਂ ਕਾਹਲੀ ਦੇ ਵਿੱਚ ਮਤਲਬ ਇਹਨੂੰ ਡਿਸਪੋਜ਼ ਆਫ ਕਰਦੀ ਬਾਡੀ ਨੂੰ, ਇਹ ਅਵੋਇਡ ਕੀਤੀ ਜਾਣੀ ਚਾਹੀਦੀ ਹੈ। ਅਥਾਰਟੀਜ਼ ਸ਼ੁੱਡ ਮੈਨੇਜ ਈਚ ਸਿਚੁਏਸ਼ਨ ਔਨ ਅ ਕੇਸ ਬਾਈ ਕੇਸ ਬੇਸਿਸ, ਬੈਲੈਂਸਿੰਗ ਦਾ ਰਾਈਟਸ ਆਫ ਫੈਮਿਲੀ, ਦਾ ਨੀਡ ਟੂ ਇਨਵੈਸਟੀਗੇਟ ਦਾ ਕੋਜ਼ ਆਫ ਡੈਥ ਐਂਡ ਦਾ ਰਿਸਕ ਆਫ ਐਕਸਪੋਜਰ ਟੂ ਇਨਫੈਕਸ਼ਨ। ਦੇਖੋ ਇਹ ਗੱਲਾਂ ਸਾਨੂੰ ਕਰਨੀਆਂ ਪੈ ਰਹੀਆਂ। ਇਹੋ ਜਿਹਾ ਵਕਤ ਆ ਗਿਆ, ਦੌਰ ਇਹੋ ਜਿਹਾ ਆ ਗਿਆ ਜਿੱਥੇ ਵੱਡਾ ਖਤਰਾ ਖੜਾ ਹੋਇਆ ਹੋਇਆ ਕਿ ਇਹ ਬਿਮਾਰੀ ਲਗਾਤਾਰ ਫੈਲ ਰਹੀ ਹੈ ਤੇ ਇਹਤੋਂ ਅਸੀਂ ਬਚਾਅ ਕਿਵੇਂ ਕਰਨਾ। ਇਹ ਗੱਲਾਂ ਚੱਲਦੇ ਮੈਂ ਸਾਡੇ ਇੱਥੇ ਦੇ ਦੋਸਤਾਂ ਨੂੰ ਵੀ ਕੁਝ ਦੱਸਣਾ ਚਾਹੁੰਦਾ, ਜਿਹੜੇ ਕਹਿੰਦੇ ਹੁੰਦੇ ਆ ਜੀ ਇਹ ਤਾਂ ਬਜ਼ੁਰਗਾਂ ਨੂੰ ਹੀ ਹੁੰਦੀ ਆ, ਬਸ ਜੀ ਗਰਾਰੇ ਕਰ ਲਓ ਤੇ ਤੁਸੀਂ ਭਾਫ ਲੈ ਲਓ ਤੇ ਤੁਸੀਂ ਬਸ ਤੁਹਾਨੂੰ ਨੀ ਹੋਊਗੀ ਇਹ, ਉਹਨਾਂ ਦੇ ਧਿਆਨ ਜਾਂ ਕਈ ਕਹਿ ਦਿੰਦੇ ਨੇ ਵੀ ਸਿਰਫ ਜਿਹਨਾਂ ਦਾ ਕੰਪਰੋਮਾਈਜ਼ ਹੈਲਥ ਸਿਸਟਮ ਆ ਉਹਨਾਂ ਨੂੰ ਹੁੰਦੀ ਹੈ ਜਾਂ ਸਿਰਫ ਬਜ਼ੁਰਗਾਂ ਨੂੰ ਹੁੰਦੀ ਹੈ। ਮੈਂ ਪੀਲ ਏਰੀਏ ਦਾ ਜਿਹੜਾ ਕੁਝ ਡਾਟਾ ਧਿਆਨ 'ਚ ਲਿਆਉਣਾ ਚਾਹੁੰਦਾ ਦੋਸਤੋ, ਤੁਹਾਨੂੰ ਪਤਾ ਪੀਲ ਦੇ ਵਿੱਚ ਕੈਲਡਨ, ਬ੍ਰੈਂਪਟਨ ਤੇ ਮਿਸੀਸਾਗਾ ਨੇ। ਕੱਲ੍ਹ ਸਵੇਰ ਦੇ 10 ਵਜੇ ਤੱਕ 359 ਕੇਸ ਸੀ, ਜਿਹਦੇ ਵਿੱਚੋਂ 18 ਸਾਲ ਤੋਂ ਘੱਟ ਦੇ ਨੌਜਵਾਨਾਂ ਨੂੰ 5 ਕੇਸ ਸੀ, 18 ਤੋਂ 34 ਸਾਲ ਦੇ 78 ਕੇਸ ਸੀ, 35 ਤੋਂ 64 ਸਾਲ ਦੇ 172 ਕੇਸ ਸੀ ਤੇ 65 ਸਾਲ ਤੇ ਉਸ ਤੋਂ ਬਾਅਦ ਵਾਲੇ ਜਿਹਨਾਂ ਨੂੰ ਆਪਾਂ ਬਜ਼ੁਰਗ ਦੀ ਕੈਟਾਗਰੀ 'ਚ ਮੰਨਦੇ ਹਾਂ ਉਹ ਸਿਰਫ 54 ਸੀ। ਮਤਲਬ ਨੌਜਵਾਨ 60 ਸਾਲ ਤੱਕ ਡਾਕਟਰ ਨੌਜਵਾਨ ਹੀ ਗਿਣਦੇ ਨੇ, ਨੌਜਵਾਨਾਂ ਦੇ ਕੇਸ ਆ ਜਿਹੜੇ ਉਹ 70% ਦੇ ਕਰੀਬ, 60% ਦੇ ਕਰੀਬ ਸੀਗੇ। ਇਸ ਕਰਕੇ ਵਹਿਮ ਕੱਢ ਦਿਓ, ਜੋ ਵੀ ਸਾਨੂੰ ਸਾਇੰਟਿਸਟ ਡਾਕਟਰ ਹਦਾਇਤਾਂ ਦਿੰਦੇ ਨੇ ਉਹਨਾਂ ਦੀ ਪਾਲਣਾ ਕਰੋ। ਇੱਕ ਸ਼ਬਦ ਆਪਾਂ ਵਾਰ ਵਾਰ ਕਹਿੰਦੇ ਹਾਂ ਕਿ ਡਰੋ ਨਾ, ਸਾਵਧਾਨੀ ਵਰਤੋ, ਸਾਵਧਾਨੀਆਂ ਜ਼ਰੂਰ ਵਰਤੋ। ਤੇ ਹੁਣ ਜਿਵੇਂ ਜਿਵੇਂ ਮਤਲਬ ਹਦਾਇਤਾਂ ਆਉਂਦੀਆਂ ਸਾਨੂੰ ਵਿਗਿਆਨੀ ਜਾਂ ਸਿਹਤ ਸੰਬੰਧੀ ਜਿਹੜੇ ਪ੍ਰੋਫੈਸ਼ਨਲ ਨੇ ਉਹ ਦਿੰਦੇ ਨੇ, ਉਹਨਾਂ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕਰਦੇ ਰਹੋ ਦੋਸਤੋ। ਸ਼ਿਵਿੰਦਰ ਸਾਡੇ ਨਾਲ ਨੇ, ਸਾਡੀ ਗੱਲਬਾਤ ਇਸੇ ਤਰ੍ਹਾਂ ਚੱਲਦੀ ਰਹਿਣੀ ਆ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ।
ਭਰੋਸੇਦਾਰ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 9056719244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le karare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular पिज़्ज़ा।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज में सोमा दिंदा आ रहा है, हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045। टॉप चॉइस इलेक्ट्रॉनिक्स सब तो सस्ता टॉप चॉइस।
बड़ी भैड़ी जी,
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ। ਘਰ ਦੀ ਰੈਨੋਵੇਸ਼ਨ ਕਰਾਉਣੀ ਹੈ ਜੇ ਤੁਸੀਂ ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਟਾਈਲਸ ਲਾਉਣੀਆਂ ਨੇ, ਤੁਸੀਂ ਸੈਪਰੇਟ ਐਂਟਰੈਂਸ ਕਢਾਉਣੀ ਹੈ, ਵਿੰਡੋਜ਼ ਬਦਲਾਉਣੀਆਂ ਨੇ, ਪੇਂਟ ਕਰਾਉਣਾ ਘਰ ਨੂੰ ਜਾਂ ਨਵੀਂ ਕਿਚਨ ਲਾਉਣੀ ਹੈ, ਸਾਰੇ ਕੰਮਾਂ ਲਈ ਘਰ ਦੇ ਰੈਨੋਵੇਸ਼ਨ ਦੇ ਪੁਰਬਾ ਰੈਨੋਵੇਸ਼ਨ 647-7022-10। ਸਾਡੇ ਨਾਲ ਇਸ ਵਕਤ ਸਾਡੇ ਦੋਸਤ ਪਰਮਜੀਤ ਸਿੰਘ ਚਾਹਲ ਜੁੜੇ ਹੋਏ ਨੇ। ਜਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਚਰਨੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਂਦਾ ਯਾਰ ਹੋ।
ਹਾਂਜੀ ਸਰ, ਬਸ ਇੱਕ ਕਮਿਊਨਿਟੀ ਨੂੰ ਜਿਹੜੀ ਰਿਕੁਐਸਟ ਕਰਨੀ ਸੀ ਆਪਾਂ।
ਕਰੋ ਜੀ, ਕਰੋ ਹੁਕਮ ਕਰੋ।
ਹਾਂਜੀ, ਸਪੈਸ਼ਲੀ ਵੈਸੇ ਤਾਂ ਤੁਸੀਂ ਬਹੁਤ ਜਾਗਰਤ ਕਰ ਰਹੇ ਹੋ, ਖਾਸ ਕਰਕੇ ਜਦੋਂ ਆਪਾਂ ਸਟੋਰਾਂ ਤੇ ਗਰੋਸਰੀ ਕਰਨ ਜਾਂਦੇ ਹਾਂ ਤੇ ਮੈਂ ਹੁਣੇ ਗਰੋਸਰੀ ਕਰਕੇ ਨੋ ਫਰਜ਼ ਤੇ ਮੈਂ ਨੋਟ ਕੀਤਾ, ਕੋਸ਼ਿਸ਼ ਕਰੋ ਘਰ ਦਾ ਜੇ ਇੱਕ ਮਿੰਟ ਪਾ ਜਾਵੇ ਵੀ ਘਰੋਂ ਲਿਸਟ ਬਣਾ ਲਓ। ਅੱਜ ਕੱਲ੍ਹ ਤਾਂ ਮੰਨ ਲਓ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿਹੜਾ ਬ੍ਰਾਂਡ ਲੈਣਾ, ਕੁਛ ਨਹੀਂ, ਗੂਗਲ ਤੇ ਜਾ ਕੇ ਤੁਸੀਂ ਬ੍ਰਾਂਡ 2 ਮਿੰਟ ਕਲੈਕਟ ਕਰਕੇ ਉਹਦੀ ਪਿਕਚਰ ਵੀ ਨਾਲ ਲਿਜਾ ਸਕਦੇ ਹੋ, ਹੈਲਪ ਕਰਦੇ ਆ। ਔਰ ਸਪੈਸ਼ਲੀ ਜਿਹੜੇ ਆਪਣੇ ਸਟੂਡੈਂਟ ਨੌਜਵਾਨ ਵੀਰ ਆਏ ਹੋਏ ਆ, ਹੁਣ ਮੈਂ ਦੇਖਿਆ ਵੀ ਚਾਹੇ ਉਹ ਇੱਕੋ ਜਗ੍ਹਾ ਰਹਿ ਰਹੇ ਹੋ, ਇੱਕੋ ਜਗ੍ਹਾ ਬੇਸਮੈਂਟ ਜਾਂ ਘਰ 'ਚ, 3 ਜਾਣੇ ਉਹ ਆਏ ਸੀਗੇ ਔਰ ਗਰੋਸਰੀ ਕਰਨ ਆਏ ਸੀ ਤੇ ਡੈਫੀਨੇਟਲੀ ਇਹ ਠੀਕ ਨਹੀਂ। ਜਿੰਨਾ ਆਪਾਂ ਨੂੰ ਮਤਲਬ ਬਾਹਰ ਰਸ਼ ਘਟਾਇਆ ਜਾਵੇ, ਸਟੋਰਾਂ 'ਚ ਰਸ਼ ਘਟਾਇਆ ਜਾਵੇ, ਉਹ ਹਰ ਇੱਕ ਦੀ ਬਿਹਤਰੀ ਵਾਸਤੇ ਹੀ ਹੈ। ਠੀਕ ਹੈ, ਹੁਣ ਤੁਸੀਂ ਆਪ ਦੱਸ ਚੁੱਕੇ ਆ ਵੀ ਇਹ ਜਿਹੜਾ ਵਾਇਰਸ ਹੈ ਇਹਨੂੰ ਕੋਈ ਉਮਰ ਦਾ ਤਕਾਜ਼ਾ ਨਹੀਂ ਵੀ ਵੱਡਿਆਂ ਨੂੰ ਹੋਣਾ ਹੈ, ਛੋਟਿਆਂ ਨੂੰ ਨਹੀਂ ਹੋਣਾ, ਯੰਗ ਨੂੰ ਨਹੀਂ ਹੋਣਾ। ਕਈ ਵਾਰੀ ਆਪਾਂ ਆਪਣੀ ਏਜ ਦੇ ਵਿੱਚ ਖਾਸ ਕਰਕੇ ਯੰਗ ਏਜ ਦੇ ਵਿੱਚ ਓਵਰ ਕੋਨਫੀਡੈਂਸ ਹੋ ਜਾਂਦੀ ਹੈ, ਸਾਨੂੰ ਕੀ ਹੋਣਾ, ਅਸੀਂ ਸਿਹਤਮੰਦ ਪਏ ਹਾਂ, ਪਰ ਇਸ ਤੋਂ ਬਚ ਕੇ ਰਹੋ ਔਰ ਦੂਜਿਆਂ ਨੂੰ ਵੀ ਬਚਾਓ, ਬਸ ਇਹੀ ਰਿਕੁਐਸਟ ਸੀ ਸਰ। ਥੈਂਕ ਯੂ।
ਬਿਲਕੁਲ ਜੀ, ਬਿਲਕੁਲ ਬਿਲਕੁਲ। ਚਲ ਸਾਹਿਬ ਧੰਨਵਾਦ ਤੁਹਾਡਾ, ਬਚਾਓ ਵਿੱਚ ਹੀ ਬਚਾਓ ਆ ਜੀ। ਇਹ ਤਾਂ ਸੱਤ ਸੱਤ NBA ਦੇ ਪਲੇਅਰ ਸੀ, ਇਹ ਉਹਨਾਂ ਨੂੰ ਵੀ ਘੇਰਦਾ ਇਹ 17-16 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਵੀ ਦੁਨੀਆ ਤੋਂ ਤੁਰ ਗਏ ਨੇ। ਇਹ ਠੀਕ ਹੈ ਵੀ ਜਿਹੜੇ ਜਿਹੜੇ ਥੋੜੇ ਜਿਹੇ ਯੰਗ ਹੁੰਦੇ ਨੇ ਉਹਨਾਂ ਦਾ ਇਮਿਊਨ ਸਿਸਟਮ ਥੋੜਾ ਜਿਹਾ ਤਕੜਾ ਹੁੰਦਾ, ਉਹ ਮਾਰ ਝੱਲ ਜਾਂਦੇ ਨੇ, ਪਰ ਇਹ ਤੋਂ ਗੱਲ ਇਹ ਹੈ ਜੀ, ਹਰੇਕ ਜਿਹੜਾ ਯੰਗ ਬੰਦਾ ਜਦੋਂ ਉਹਨੇ ਘਰੇ ਜਾਣਾ ਤੇ ਘਰੇ ਤਾਂ ਬਜ਼ੁਰਗ ਵੀ ਹੈਗੇ ਨੇ, ਇਸ ਕਰਕੇ ਮਤਲਬ ਨਿਕਲੋ ਹੀ ਨਾ ਬਾਹਰ ਜੀ, ਕਿਉਂਕਿ 20-25 ਦਿਨਾਂ ਦਾ ਗੈਪ ਪੈ ਗਿਆ। BC ਦੇ ਵਿੱਚ ਇਸ ਗੱਲ ਨੂੰ ਬੜਾ ਸੀਰੀਅਸਲੀ ਲਿਆ ਜੀ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਉੱਥੇ ਬਹੁਤ ਫਰਕ ਪਿਆ ਇਸ ਗੱਲ ਦੇ ਨਾਲ। ਜਦੋਂ 20-25 ਦਿਨਾਂ ਦਾ ਮਹੀਨੇ ਦਾ ਵਕਫਾ ਜਿਹੜਾ ਨਿਕਲ ਗਿਆ ਜੀ, ਫਿਰ ਜਿਹੜੀ ਹਸਪਤਾਲਾਂ ਦੇ ਵਿੱਚ ਭਾਜੜ ਤੇ ਰਸ਼ ਪੈਣਾ, ਉਹ ਕਰਵ ਆ ਜਿਹੜੀ ਉਹ ਜਦੋਂ ਫਲੈਟ ਹੋ ਜੂਗੀ ਨਾ, ਤੇ ਫਿਰ ਥੋੜੇ ਕੇਸ ਆਉਣਗੇ ਤੇ ਉਹ ਥੋੜੇ ਕੁ ਟੈਕਲ ਵੀ ਹੋ ਜਾਣਗੇ। ਜਦੋਂ ਇੱਕੋ ਦਮ ਰਸ਼ ਪੈਂਦਾ ਫਿਰ ਪੇਸ਼ੈਂਟਸ ਬੰਨੀ ਰਸ਼ ਪੈਣ ਨਾਲ ਡਾਕਟਰਾਂ ਦਾ ਵੀ ਧਿਆਨ ਨਹੀਂ ਦਿੱਤਾ ਜਾਂਦਾ ਤੇ ਡਾਕਟਰ ਵੀ ਵੱਡੀ ਗਿਣਤੀ ਦੇ ਵਿੱਚ ਬਿਮਾਰ ਹੋ ਰਹੇ ਨੇ। ਬਹੁਤ ਵਾਰੀ ਬਾਹਰ ਨਹੀਂ ਗੱਲਾਂ ਆਉਂਦੀਆਂ ਜੀ, ਪਰ ਅੰਦਰੂਨੀ ਘੇਰੇ ਦੇ ਵਿੱਚ ਪਤਾ ਲੱਗ ਜਾਂਦਾ। ਈਵਨ ਜਿਹੜੇ ਵੈਂਟੀਲੇਟਰ ਲਾਉਂਦੇ ਨੇ, ਉਹ ਵੈਂਟੀਲੇਟਰ ਲਾਉਣਾ ਕਿਤੇ ਸੌਖਾ ਜਿਹਾ ਕੰਮ ਹੁੰਦਾ ਜੀ, ਵੈਂਟੀਲੇਟਰ ਲਾਉਣਾ ਡਾਕਟਰ ਨੂੰ ਪੇਸ਼ੈਂਟ ਦੇ ਇੰਨਾ ਨੇੜੇ ਹੋਣਾ ਪੈਂਦਾ ਤੇ ਉਹ ਡਾਕਟਰਾਂ ਨੂੰ ਵੀ ਹੈਲਥ ਕੇਅਰ ਪ੍ਰੋਫੈਸ਼ਨਲਸ ਉਹਨਾਂ ਨੂੰ ਖਤਰਾ ਦੁਨੀਆਂ ਦਾ ਸਾਰਾ ਦੇਖਿਓ ਜੀ ਤੁਸੀਂ ਆਹ ਦੋ ਤਿੰਨ ਮਹੀਨੇ ਬਾਅਦ ਦੁਨੀਆਂ ਦਾ ਸਾਰਾ ਜਿਹੜਾ ਪਰਸਪੈਕਟਿਵ ਆ ਇਹ ਚੇਂਜ ਹੋ ਜਾਣਾ ਪਹਿਲਾਂ ਤਾਂ ਹੁਣ ਖਾਸ ਲੋਕ ਹੀ ਗੱਲਾਂ ਕਰਦੇ ਹੁੰਦੇ ਸੀ ਵੀ ਹੈਲਥ ਤੇ ਕੱਟ ਕਿਉਂ ਲੱਗਦੇ ਨੇ ਹੈਲਥ ਸੈਕਟਰ ਨੂੰ ਤੁਸੀਂ ਅਣਗੌਲਿਆ ਕਿਉਂ ਕੀਤਾ ਪਰ ਹੁਣ ਹੁਣ ਤੁਸੀਂ ਆ ਦੋ ਤਿੰਨ ਮਹੀਨਿਆਂ ਦੇ ਬਾਅਦ ਦੇਖੋ ਦੁਨੀਆਂ ਚ ਇਸ ਗੱਲ ਦਾ ਕਿੰਨਾ ਰੌਲਾ ਪੈਂਦਾ ਵੀ ਤੁਸੀਂ ਹੈਲਥ ਸੈਕਟਰ ਨੂੰ ਅਣਗੌਲਿਆ ਕਰ ਰੱਖਿਆ ਤੁਸੀਂ ਮੁਨਾਫੇ ਤੇ ਮੁਨਾਫਾ ਕਮਾਈ ਜਾਂਦੇ ਹੋ ਤੁਸੀਂ ਕੰਪਨੀਆਂ ਨੂੰ ਖੁੱਲ੍ਹ ਦੇ ਰੱਖੀ ਆ ਤੁਸੀਂ ਮਤਲਬ ਦੂਜੇ ਦੇਸ਼ਾਂ ਤੇ ਹਮਲੇ ਕਰ ਕਰਕੇ ਉਹਨਾਂ ਦਾ ਕਚੂੰਬਰ ਕੱਢੀ ਜਾਂਦੇ ਹੋ ਮਿਲੀਅਨਸ ਆਫ ਜਿਹੜੇ ਪੀਪਲ ਨੇ ਉਹ ਸ਼ਰਨਾਰਥੀ ਬਣੇ ਹੋਏ ਨੇ ਆਪਦੇ ਦੇਸ਼ਾਂ 'ਚ ਤੁਸੀਂ ਉਹਨਾਂ ਤੇ ਫਿਰ ਵੀ ਬੰਬਾਰੀ ਕਰੀ ਜਾਂਦੇ ਹੋ ਫੌਜਾਂ ਤੇ ਇੰਨਾ ਖਰਚ ਕੀਤਾ ਜਾ ਰਿਹਾ ਤੁਸੀਂ ਸਿਹਤ ਤੇ ਭੋਰਾ ਵੀ ਖਰਚ ਨਹੀਂ ਕਰ ਸਕਦੇ ਹੋਸਪਿਟਲ ਦੇ ਵਿੱਚ ਮਾਸਕ ਵੈਂਟੀਲੇਟਰ ਤੱਕ ਹੈ ਨਹੀਂ ਤੇ ਇਹ ਗੱਲਾਂ ਡਾਕਟਰ ਨਹੀਂ ਭਰਤੀ ਹੋ ਰਹੇ ਜੀ ਡਾਕਟਰ ਆ ਜਿਹੜੇ ਡਾਕਟਰ ਨਰਸ ਆ ਇਹਨਾਂ ਦੀ ਕਿਉਂ ਨਹੀਂ ਭਰਤੀ ਕੀਤੀ ਜਾਂਦੀ ਛੋਟੇ ਤੋਂ ਛੋਟੇ ਜਿਹੜੇ ਜਿਹਨਾਂ ਨੂੰ ਵਰਕਰਸ ਨੂੰ ਛੋਟਾ ਕਿਹਾ ਜਾਂਦਾ ਸਗੋਂ ਮੈਂ ਆਪਣੇ ਸ਼ਬਦ ਲਈ ਮਾਫੀ ਚਾਹੁੰਦਾ ਜਿਹਨਾਂ ਦੀ ਛਾਂਟੀ ਕਰ ਦਿੱਤੀ ਜਾਂਦੀ ਹੈ ਸਫਾਈ ਕਰਮਚਾਰੀ ਆ ਜਿਹੜੇ ਤੁਸੀਂ ਉਹਨਾਂ ਦੀਆਂ ਜਿਹੜੀਆਂ ਇੰਨੀਆਂ ਜ਼ਿਆਦਾ ਜ਼ਰੂਰਤਾਂ ਹੁੰਦੀਆਂ ਨੇ ਉਹ ਇਸ ਸਿਸਟਮ ਦੇ ਵਿੱਚ ਪੌੜੀ ਤੇ ਸਭ ਤੋਂ ਥੱਲੇ ਨੇ ਤੇ ਉਹਨਾਂ ਨੂੰ ਸਲਾਮ ਕਰਨਾ ਚਾਹੀਦਾ ਜਿਹੜੇ ਅੱਜ ਸਾਰਿਆਂ ਦੀ ਟੇਕ ਕੇਅਰ ਕਰ ਰਹੇ ਨੇ ਤੇ ਇਹ ਸਾਰੀਆਂ ਗੱਲਾਂ ਇਹਨਾਂ ਪ੍ਰਤੀ ਸਾਡਾ ਨਜ਼ਰੀਆ ਆਉਂਦੇ ਸਾਲਾਂ ਦੇ ਵਿੱਚ ਆਉਂਦੇ ਮਹੀਨਿਆਂ ਦੇ ਵਿੱਚ ਆਉਂਦੇ ਹਫ਼ਤਿਆਂ 'ਚ ਬਦਲੂਗਾ ਜ਼ਰੂਰ ਖੈਰ ਸਾਡੇ ਨਾਲ ਰਣਜੀਤ ਢਿੱਲੋਂ ਜੁੜੇ ਨੇ ਜੀ ਸੈਂਟ ਮੋਰਗੇ ਸਮਾਰਟ ਤੋਂ ਉਹਨਾਂ ਨਾਲ ਦੋ ਤਿੰਨ ਮਿੰਟ ਗੱਲ ਕਰਦੇ ਹਾਂ ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ
ਧੰਨਵਾਦ ਗਾਰਡ ਸਾਹਿਬ ਸਾਰਿਆਂ ਨਾਲ ਰੂਬਰੂ ਕਰਨ ਲਈ
ਢਿੱਲੋਂ ਸਾਹਿਬ ਹਾਂਜੀ ਹਾਂਜੀ ਬੋਲੋ
ਤੁਸੀਂ ਪੁੱਛੋ ਕੁਸ਼ਚਨ
ਹਾਂਜੀ ਮੈਂ ਪੁੱਛਣਾ ਇਹ ਚਾਹੁੰਦਾ ਸੀ ਬਈ ਜਿਹੜੀਆਂ ਕਲੋਜ਼ਿੰਗਸ ਹੁੰਦੀਆਂ ਨੇ ਇਹਦੇ ਵਿੱਚ ਬਿਲਡਰ ਕੁਝ ਰਿਲੈਕਸੇਸ਼ਨ ਦੇ ਰਹੇ ਨੇ ਜਿਹਨਾਂ ਲੋਕਾਂ ਦੀਆਂ ਕਲੋਜ਼ਿੰਗਸ ਆਈਆਂ ਹੋਈਆਂ
ਡਾਕਟਰ ਸਾਹਿਬ ਕੁਝ ਬਿਲਡਰ ਨੇ ਜਿਨ੍ਹਾਂ ਨੇ ਆਪਣੀਆਂ ਕਲੋਜ਼ਿੰਗਸ ਜੂਨ ਜਾਂ ਜੁਲਾਈ ਤੱਕ ਪੋਸਟਪੋਨ ਕੀਤੀਆਂ ਨੇ ਤੇ ਬਹੁਤ ਘੱਟ ਹੈਗੇ ਆ ਉਹ ਤੇ ਜ਼ਿਆਦਾਤਰ ਬਿਲਡਰਸ ਕਹਿੰਦੇ ਆ ਜੀ ਸਾਡੀ ਕਲੋਜ਼ਿੰਗ ਇਸ ਤਰੀਕ ਨੂੰ ਸਕੈਜੂਲ ਸੀ ਤੇ ਕਰੋ ਤੁਸੀਂ ਤੇ ਕਾਫੀ ਕਲੋਜ਼ਿੰਗ ਸਾਨੂੰ ਕਰਨੀਆਂ ਪੈ ਰਹੀਆਂ ਨੇ ਮਜਬੂਰਨ ਹਾਲਾਂਕਿ ਕੰਮ ਬਹੁਤ ਲੋਇਰ ਇਹਦੇ ਵਿੱਚ ਉਹ ਬਾਹਰੋਂ ਹੀ ਕਰਕੇ ਜਾ ਰਿਹਾ ਉਹਨਾਂ ਨੂੰ ਕਹਿ ਰਿਹਾ ਕਿ ਜੀ ਤੁਸੀਂ ਫੋਟੋਆਂ ਖਿੱਚ ਕੇ ਦੇ ਦਿਓ ਸੋ ਜਾਂ ਕੋਈ ਪ੍ਰੋਪਰਟੀਜ਼ ਜਿਹੜੀਆਂ ਅਨਆਕੂਪਾਈਡ ਹੈਗੀਆਂ ਨੇ ਉਹਨਾਂ ਦੇ ਵਿੱਚ ਜਾ ਕੇ ਅਪਰੇਜ਼ਲ ਅੰਦਰੋਂ ਕਰ ਰਹੇ
ਬਹੁਤ
ਸਾਰੇ ਕੰਫਿਊਜ਼ਨ ਹੈਗਾ ਕਿ ਇਸ ਸਿਚੁਏਸ਼ਨ ਦੇ ਵਿੱਚ ਕਲਾਇੰਟਸ ਨੂੰ ਕਿਸ ਤਰੀਕੇ ਨਾਲ ਟੈਕਲ ਕੀਤਾ ਜਾਏ ਸਾਰੇ ਲੈਂਡਰਸ ਦਾ ਇਹ ਕੰਸਰਨ ਹੈ ਕਿ ਇਹਨੂੰ ਕਿਸ ਤਰੀਕੇ ਨਾਲ ਵੇਖਿਆ ਜਾਏ ਬਟ ਜਿਹੜੀ ਲੇ ਆਫ ਹੈ ਜੀ ਉਹ ਟੈਕਨੀਕਲੀ ਅੱਜ ਦੇ ਡੇਟ ਦੇ ਵਿੱਚ ਨਹੀਂ ਹੋ ਰਹੇ ਏ ਲੈਂਡਰ ਜਾਂ ਬੀ ਲੈਂਡਰ ਉਹਨੂੰ ਨਹੀਂ ਐਕਸੈਪਟ ਕਰ ਰਹੇ ਉਹਨਾਂ ਕੋਲ ਸਾਡੇ ਕੋਲ ਸਿਰਫ ਇੱਕ ਸੋਲੂਸ਼ਨ ਹੈ ਜੀ ਉਹਨਾਂ ਨੂੰ ਪ੍ਰਾਈਵੇਟ ਮਨੀ ਲੈ ਕੇ ਦਈਏ ਟੈਂਪਰੇਰੀ ਲੈ ਕੇ ਦਈਏ ਤੇ ਜਦੋਂ ਵੀ ਉਹ ਵਾਪਸ ਜਾਂਦੇ ਆ ਤਿੰਨ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਅਸੀਂ ਉਹਨਾਂ ਨੂੰ ਇੰਸਟੀਟਿਊਸ਼ਨਲ ਲੈਂਡਰ ਤੋਂ ਫਾਈਨੈਂਸਿੰਗ ਕਰਵਾ ਦੇਣਗੇ ਤੇ ਇਹ ਯੂਜਲੀ ਕੀ ਹੁੰਦਾ ਸੀਗਾ ਕਿ ਬੰਦਾ ਤਿੰਨ ਮਹੀਨੇ ਕੰਮ ਤੇ ਹੋਣਾ ਚਾਹੀਦਾ ਕਈ ਲੈਂਡਰ ਕਹਿੰਦੇ ਜੀ ਸਾਲ ਤੋਂ ਕੰਮ ਕੰਸਿਸਟੈਂਸੀ ਵੇਖਦੇ ਸੀਗੇ ਪਰ ਇੰਨੀ ਕੁ ਜ਼ਰੂਰ ਜਿਹੜੀ ਸਾਡੀ ਉਹਨਾਂ ਦੇ ਐਗਜ਼ੈਕਟਿਵ ਨਾਲ ਜਿਹੜੀ ਸਾਡੀ ਵਾਈਸ ਪ੍ਰੈਜ਼ੀਡੈਂਟ ਇਹਨਾਂ ਦੇ ਲੈਂਡਰਸ ਦੇ ਨਾਲ ਕਮਿਊਨੀਕੇਸ਼ਨ ਹੋ ਰਹੀ ਹੈ ਉਹਨਾਂ ਦਾ ਇੰਨਾ ਕੁ ਨਜ਼ਰੀਆ ਜ਼ਰੂਰ ਹੈ ਕਿ ਜਦੋਂ ਇਹ ਕੋਈ ਜੂਨ 'ਚ ਵਾਪਸ ਆ ਰਿਹਾ ਜੁਲਾਈ 'ਚ ਵਾਪਸ ਆ ਰਿਹਾ ਤੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਉਹਨੂੰ ਐਕਸੈਪਟ ਕਰਾਂਗੇ ਕਿ ਹਾਂ ਇਹ ਬੰਦਾ ਕਿਸੇ ਮਤਲਬ ਇਹਨੂੰ 15 ਦਿਨ ਹੋ ਗਿਆ ਵਾਪਸ ਆਇਆ ਇਹਨੂੰ ਦੈਟ ਇਜ਼ ਅ ਜੈਨੂਅਨ ਵਰਕਰ ਉਹਨੂੰ ਇਹ ਨਹੀਂ ਕਰਾਂਗੇ ਜੀ ਸਾਨੂੰ 1 ਸਾਲ ਦੀ ਹਿਸਟਰੀ ਲਿਆ ਕੇ ਦਿਓ ਵੀ ਤੁਸੀਂ ਕੰਮ ਕਰ ਰਹੇ ਹੋ ਸੋ ਇਹ ਇੱਕ ਜ਼ਰੂਰ ਗੱਲਬਾਤ ਦੇ ਵਿੱਚ ਕਮਿਊਨੀਕੇਸ਼ਨ ਹੋ ਰਿਹਾ ਜੀ ਜਿਹੜਾ ਲੈਂਡਰਸ ਦੇ ਨਾਲ
ਤੇ ਮੌਰਗੇਜ ਤੁਸੀਂ ਘੱਟ ਤੋਂ ਘੱਟ ਅੱਜ ਕੱਲ ਵੈਸੇ ਤਾਂ ਰੇਟ ਚਲੋ ਬੈਂਕ ਆਫ ਕੈਨੇਡਾ ਨੇ ਵੀ ਰਿਡਿਊਸ ਕਰਤੇ ਨੇ ਤੁਸੀਂ ਘੱਟ ਤੋਂ ਘੱਟ ਵਧੀਆ ਰੇਟ ਤੇ ਕਿੰਨੇ ਕੁ ਰੇਟ ਦੇ ਉੱਤੇ ਮੌਰਗੇਜ ਕਰਵਾ ਸਕਦੇ ਹੋ ਕੀ ਰੇਟ ਨੇ ਅੱਜ ਕੱਲ ਜਿਹੜੇ ਚੱਲਦੇ ਨੇ ਜਿੱਥੇ ਤੁਸੀਂ ਮੌਰਗੇਜ
ਰੇਟ ਨਾ ਫਲਕਚੁਏਟ ਹੋ ਰਿਹਾ ਰੇਟ ਦੇ ਵਿੱਚ ਕੀ ਵੇਖਣ ਨੂੰ ਆ ਰਿਹਾ ਕਿ ਜਿਵੇਂ ਬੈਂਕ ਆਫ ਕੈਨੇਡਾ ਨੇ ਰੇਟ ਬਹੁਤ ਥੱਲੇ ਡਾਊਨ ਕਰਤੇ ਆ ਜੀ ਉਸੇ ਤਰੀਕੇ ਨਾਲ ਜਿਹੜੇ ਇੰਸਟੀਟਿਊਸ਼ਨਲ ਲੈਂਡਰ ਨੇ ਜੀ ਉਹਨਾਂ ਨੇ ਆਪਣੇ ਰੇਟਸ ਵੀ ਪਹਿਲਾਂ ਘਟਾਏ ਫਿਰ ਵਧਾ ਤੇ ਸੋ ਜਿਹੜਾ ਅੱਜ ਦਾ ਰੇਟ ਬੈਸਟ ਮਿਲ ਸਕਦਾ ਕਿਸੇ ਨੂੰ ਉਹ ਮਿਲ ਸਕਦਾ ਜੀ 5 ਸਾਲਾਂ ਦੇ ਤੇ ਗੱਲ ਕਰੀਏ ਤਾਂ ਉਹ ਹੈਗਾ 2.74 ਲੋਐਸਟ ਰੇਟ ਹੈ ਅੱਜ ਦਾ ਤੇ ਜਿਹੜੇ ਵੇਰੀਏਬਲ ਰੇਟ ਸੀ ਸਰਪ੍ਰਾਈਜ਼ਿੰਗਲੀ ਜੇ ਆਪਣੇ ਬਰਾੜ ਸਾਹਿਬ ਆਪਾਂ ਵੇਖੀਏ ਪ੍ਰਾਈਮ ਮਾਈਨਸ ਚੱਲਦੇ ਸੀਗੇ ਪ੍ਰਾਈਮ ਮਾਈਨਸ ਜਿੰਨਾ 3.8 9 9.5 ਪ੍ਰਾਈਮ ਸੀਗਾ ਤੇ ਪ੍ਰਾਈਮ ਮਾਈਨਸ 1.10 ਤੱਕ ਚਲੇ ਗਏ ਸੀਗੇ ਸੋ ਕਾਫੀ ਥੱਲੇ ਚਲੇ ਗਏ ਸੀ ਅੱਜ ਦੀ ਸਥਿਤੀ ਇਹ ਹੈ ਜੀ ਅੱਜ ਇੱਕ ਦੋ ਲੈਂਡਰਸ ਨੂੰ ਛੱਡ ਕੇ ਜਿਨ੍ਹਾਂ ਨੇ ਪ੍ਰਾਈਮ ਮਾਈਨਸ ਪੁਆਇੰਟ ਵਨ ਕਰਤਾ, ਬਾਕੀ ਸਾਰੇ ਪ੍ਰਾਈਮ ਪਲੱਸ ਪੁਆਇੰਟ ਵਨ ਤੇ ਆ ਗਏ ਆ। ਸੋ ਜੇ 2.45 ਪ੍ਰਾਈਮ ਰੇਟ ਹੈ ਅੱਜ ਦਾ 2.45 ਹੈ ਜੀ ਪ੍ਰਾਈਮ ਰੇਟ, ਇਹ ਵੀ ਦੱਸਣਾ ਚਾਹਾਂਗਾ। ਤੇ ਉਹਨਾਂ ਦਾ ਰੇਟ ਉਹਨਾਂ ਨੂੰ ਮਿਲੇਗਾ ਜੀ 2.3 ਤੋਂ ਲੈ ਕੇ 2.35 ਤੋਂ ਲੈ ਕੇ ਤੇ 2.4555 ਦੇ ਆਸ ਪਾਸ, ਇੰਨੇ ਕੁ ਵੇਰੀਏਬਲ ਰੇਟ ਮਿਲਣਗੇ ਜੀ। ਤੇ ਇਹ ਡਾਕਟਰ ਸਾਹਿਬ ਕੁਆਲੀਫਾਈਂਗ ਰੇਟ, ਇੱਕ ਕਲਾਇੰਟਸ ਬਹੁਤ ਪੁੱਛਦੇ ਆ ਵਾਰ ਵਾਰ, ਜਿਹੜਾ ਕੁਆਲੀਫਾਈਂਗ ਰੇਟ ਹੈ ਜੀ ਉਹ ਹਾਲੇ ਵੀ 5.04 ਹੈ, ਕੁਆਲੀਫਾਈਂਗ ਰੇਟ ਹਾਲੇ ਵੀ 5.04 ਹੈ। ਸੋ ਇਸ ਕਰਕੇ ਇਹਨਾਂ ਦਾ ਬਾਹਲਾ ਕੁਆਲੀਫਿਕੇਸ਼ਨ ਚ ਨੀ ਫਰਕ ਪੈਣਾ। ਹਾਂ ਡੈਫੀਨੇਟਲੀ ਅੱਜ ਇੱਕ ਮਾੜਾ ਟਾਈਮ ਚੱਲ ਰਿਹਾ ਸਾਰੇ ਆਵਾਮ ਤੇ, ਇਹਨਾਂ ਨੂੰ ਜਿਹੜੇ ਰੇਟ ਬੈਨੀਫਿਟ ਜ਼ਰੂਰ ਮਿਲਣਗੇ, ਜਿਹਨਾਂ ਦੇ ਰਿਨਿਊਅਲ ਹੈ ਆਏ ਹੋਏ ਆ ਚੰਗੇ ਰੇਟਸ, ਉਹਨਾਂ ਨੂੰ ਆਫਰ ਕੀਤੇ ਜਾ ਰਹੇ ਆ। ਜਿਹਨਾਂ ਦੇ ਹੁਣ ਮਾਰਗੇਜਸ ਕਲੋਜ਼ ਹੋ ਰਹੀਆਂ ਨੇ ਦੇ ਆਰ ਗੈਟਿੰਗ ਵੈਰੀ ਗੁੱਡ ਰੇਟਸ, ਇਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਦੀ ਲਾਈਫ ਦੇ ਵਿੱਚ ਮਾੜਾ ਜਿਹਾ ਇੱਕ ਸਹਾਰਾ ਜ਼ਰੂਰ ਹੋਏਗਾ, ਫਾਈਨੈਂਸ਼ੀਅਲ ਬਰਡਨ ਘਟੇਗਾ ਜੀ ਉਹਨਾਂ ਦਾ।
ਬਿਲਕੁਲ ਜੀ, ਨੰਬਰ ਦੇ ਜੋ ਢਿੱਲੋਂ ਸਾਹਿਬ।
ਹਾਂਜੀ, ਸੈਂਟਰ ਮਾਰਗੇਜ ਸਮਾਰਟ ਜੀ ਰਣਜੀਤ ਢਿੱਲੋਂ, 9054992700 ਰਾਜਸਾਹਿਬ ਇੱਕ ਜਾਂਦੇ ਜਾਂਦੇ ਦੱਸਣਾ ਚਾਹਾਂਗਾ ਵੀ ਕਿਸੇ ਦੀ ਵੀ ਕੋਈ ਸਿਚੁਏਸ਼ਨ ਹੈ ਜਿਹਦੇ ਚ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਓਨੇ ਇਨਕਮਸ ਨਹੀਂ ਆਉਣੀਆਂ ਤੇ ਸਾਡੇ 5-6 ਮਹੀਨੇ ਕਿਵੇਂ ਲੰਘਣੇ ਆ ਤੇ ਪ੍ਰੋਪਰਟੀ ਹੈ ਉਹਨੂੰ ਕਿਵੇਂ ਚਲਾਉਣਾ। ਹਾਂ ਮੋਰਗੇਜ ਪੇਮੈਂਟ ਡੈਫਰਲ ਹੋਣਗੀਆਂ ਪਰ ਉਹਦੇ ਬਾਵਜੂਦ ਕਈ ਹੋਰ ਡੈਟਸ ਹੁੰਦੇ ਆ, ਕਿਵੇਂ ਸਿਚੁਏਸ਼ਨ ਨੂੰ ਹੈਂਡਲ ਕਰਨਾ, ਸਾਨੂੰ ਪਲੀਜ਼ ਕਾਲ ਕੀਤਾ ਜਾ ਸਕਦਾ 9054992700। ਅਸੀਂ ਕਮਿਊਨਿਟੀ ਦੇ ਨਾਲ ਆ ਜੀ, ਜਿੰਨੀ ਕੁ ਇਨਫੋਰਮੇਸ਼ਨ ਦੇ ਸਕਦੇ ਹਾਂ, ਜਿੰਨੇ ਕੁ ਗਾਈਡੈਂਸ ਸਾਨੂੰ, ਜਿੰਨੀ ਕੁ ਨੌਲੇਜ ਹੈ ਅਸੀਂ ਸ਼ੇਅਰ ਕਰ ਸਕਦੇ ਹਾਂ। ਵੀ ਆਰ ਆਲਵੇਜ਼ ਦੇਅਰ, ਤੇ ਆਫਿਸ ਸਾਡਾ ਖੁੱਲਦਾ ਜੀ ਵਿੱਚ ਦੀ, ਨਹੀਂ ਵੀ ਖੁੱਲਦਾ ਬਟ ਵੀ ਆਰ ਆਲਵੇਜ਼ ਅਵੇਲੇਬਲ ਔਨ ਦਾ ਫੋਨ ਜੀ।
ਬਿਲਕੁਲ ਢਿੱਲੋਂ ਸਾਹਿਬ ਧੰਨਵਾਦ ਤੁਹਾਡਾ, ਬਹੁਤ ਬਹੁਤ ਬਿਲਕੁਲ ਜੀ, ਸਾਡੇ ਦੋਸਤਾਂ ਨੂੰ ਕਾਲ ਕਰਨਾ ਚਾਹੀਦਾ। ਠੀਕ ਹੈ ਢਿੱਲੋਂ ਸਾਹਿਬ, ਮਿਲਦੇ ਹਾਂ ਫਿਰ, ਮਿਹਰਬਾਨੀ ਬਹੁਤ ਬਹੁਤ।
ਠੀਕ ਹੈ, ਧੰਨਵਾਦ।
ਦੋਸਤੋ ਇਹ ਸਨ ਸੈਂਟ ਮੋਰਗੇ ਸਮਾਰਟ ਤੋਂ ਢਿੱਲੋਂ ਸਾਹਿਬ, ਇਹਨਾਂ ਦਾ ਆਫਿਸ ਆ ਜਿਹੜਾ ਹੁਣ ਟੋਰਬਰਮ ਤੇ ਸਟੀਲਸ ਦੇ ਇੰਟਰਸੈਕਸ਼ਨ ਕੋਲੇ ਆ ਗਿਆ, ਤੇ ਪਹਿਲਾਂ ਇਹ 27 ਤੇ ਐਲਬੀਅਨ ਦੇ ਨੁੱਕਰ ਤੇ ਹੁੰਦੇ ਸੀ, ਪਰ 27 ਤੇ ਐਲਬੀਅਨ ਦੇ ਨੁੱਕਰ ਤੇ ਸਾਡਾ ਇੱਕ ਹੋਰ ਬਿਜ਼ਨਸ ਸਾਡੇ ਸਪੌਂਸਰ ਦਾ ਹੈਗਾ ਜੀ, ਬਿਗ ਬੋਸ ਫਰਨੀਚਰ। ਜੇ ਤੁਸੀਂ ਇਸੇ ਏਰੀਆ 'ਚ ਹੀ ਰਹਿੰਦੇ ਹੋ ਜਾਂ ਦੂਰ ਨੇੜੇ ਰਹਿੰਦੇ ਹੋ, ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ ਬਿਗ ਬੋਸ ਫਰਨੀਚਰ ਤੇ ਜਾਣਾ, ਬਹੁਤ ਵੱਡਾ ਸੋਹਣਾ ਸ਼ੋਰੂਮ ਆ ਉਹਨਾਂ ਦਾ ਐਲਬੀਅਨ ਤੇ 27 ਦੇ ਨੁੱਕਰ ਤੇ, ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਆ, ਤੁਹਾਡੀਆਂ ਲੋੜਾਂ ਮੁਤਾਬ ਫਰਨੀਚਰ ਬਣਾ ਵੀ ਦੇਣਗੇ। ਸ਼ਿਵਿੰਦਰ ਸਾਡੇ ਨਾਲ ਨੇ ਜੀ, ਕੁਝ ਦੇਰ ਸ਼ਿਵਿੰਦਰ ਨਾਲ ਗੱਲਾਂ ਕਰਦੇ ਹਾਂ। ਸ਼ਿਵਿੰਦਰ ਜੀ, ਤੁਹਾਨੂੰ ਯਾਦ ਹੋਊਗਾ ਮੰਗਲਵਾਰ ਨੂੰ ਸਾਡਾ ਇੱਕ ਸਰੋਤਾ ਸਾਨੂੰ ਨਿਹੋਰਾ ਮਾਰ ਕੇ ਗਿਆ ਸੀ, ਕਹਿੰਦੇ ਜੀ ਤੁਸੀਂ ਨੈਗੇਟਿਵ ਖਬਰਾਂ ਦਿੰਦੇ ਹੋ, ਉਹਦੀ ਮੇਰਾ ਖਿਆਲ ਆਵਾਜ਼ ਆ ਜਿਹੜੀ ਸ਼ਾਇਦ ਮੋਦੀ ਸਾਹਿਬ ਕੋਲੇ ਪਹੁੰਚ ਗਈ ਹੈ। ਮੋਦੀ ਸਾਹਿਬ ਕਹਿੰਦੇ ਹੁਣ ਬਈ ਨੈਗੇਟਿਵ ਖਬਰਾਂ ਨਹੀਂ ਦੇਣੀਆਂ, ਤੁਸੀਂ ਪੋਜ਼ਿਟਿਵ ਖਬਰਾਂ ਦਿਆ ਕਰੋ।
ਸਮਝਾਉਣ ਦੀ ਕੋਸ਼ਿਸ਼ ਕਰ ਸਕਦਾ ਮੈਂ, ਸਮਝਾਉਣ ਵਾਲਾ ਤੇ ਕੌਣ ਹੈਗਾ, ਕਿ ਜਿਹੜਾ ਅਸੀਂ ਨੈਗੇਟਿਵ ਪੋਜ਼ਿਟਿਵ ਕਹਿੰਦੇ ਆ ਨਾ, ਕਿ ਨੈਗੇਟਿਵ ਪੋਜ਼ਿਟਿਵ ਹੁੰਦਾ ਕੀ ਹੈ, ਇੱਕ ਉਦਾਹਰਣ ਜਿਹੜੀ ਹੈਗੀ ਆ ਸਾਡੇ ਮੁਲਕ ਦੇ ਵਿੱਚ ਵਾਪਰੀ ਹੈ, ਪਤਾ ਬਹੁਤ ਲੇਟ ਲੱਗੀ ਆ ਲੇਕਿਨ ਵਾਪਰੀ ਨੂੰ ਕਈ ਦਿਨ ਹੋ ਗਏ। 24 ਤਰੀਕ ਨੂੰ ਜਦੋਂ ਲੋਕਡਾਊਨ ਕੀਤਾ ਗਿਆ ਸੀ ਚਰਨਜੀਤ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਤਾਂ ਲੋਕਡਾਊਨ ਤੋਂ ਇੱਕ ਦਿਨ ਪਹਿਲਾਂ ਟੀਵੀ ਦੇ ਪੱਤਰਕਾਰਾਂ ਨਾਲ ਇੱਕ ਵੀਡੀਓ ਕਾਨਫਰੰਸਿੰਗ ਕੀਤੀ, ਵੱਡੇ ਵੱਡੇ ਟੀਵੀ ਪੱਤਰਕਾਰ ਸ਼ਾਮਿਲ ਸੀ ਉਹਦੇ ਵਿੱਚ, ਉਹੀ ਸੀ ਜਿਹੜੇ ਕਿ ਗੋਦੀ ਮੀਡੀਆ ਵਾਲੇ ਰਜਤ ਸ਼ਰਮਾ ਵਰਗੇ, ਜਿਹੜੇ ਜਿਨ੍ਹਾਂ ਨੇ ਬਾਅਦ ਵਿੱਚ ਫੋਟੋਆਂ ਵੀ ਦਿਖਾ ਦਿੱਤੀਆਂ ਉਹਦੇ ਤੇ, ਆਪਣੇ ਟਵਿੱਟਰ ਦੇ ਉੱਤੇ ਪਾ ਦਿੱਤੀਆਂ ਕਿ ਦੇਖੋ ਜੀ ਮੈਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਅਟੈਂਡ ਕਰਕੇ ਹਟਿਆ। ਤੇ ਲੋਕਡਾਊਨ ਤੋਂ 6 ਘੰਟੇ ਪਹਿਲਾਂ ਅਖਬਾਰਾਂ ਦੇ ਜਿਹੜੇ ਹੈਗੇ ਸੰਪਾਦਕਾਂ ਨਾਲ, ਕਿਉਂਕਿ ਅਖਬਾਰ ਜਿਹੜੇ ਉੱਥੇ ਉਹ ਜਗ੍ਹਾ ਤੇ ਵੀ ਪਹੁੰਚਦੇ ਨੇ ਜਿੱਥੇ ਲੋਕ ਟੀਵੀ ਨਹੀਂ ਦੇਖਦੇ, ਇਹਦੇ ਵਿੱਚ 11 ਦੇ ਕਰੀਬ ਜਿਹੜੇ ਅਖਬਾਰਾਂ ਦੇ ਮਾਲਕ ਸੰਪਾਦਕ ਸ਼ਾਮਿਲ ਸੀਗੇ ਖੇਤਰੀ ਭਾਸ਼ਾਵਾਂ ਦੇ, ਜਿਹਨਾਂ ਨਾਲ ਇਹ ਮੀਟਿੰਗ ਕੀਤੀ। ਇਹਦੇ ਵਿੱਚ ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰ, ਹਿੰਦੂ ਵਰਗੇ, ਪੰਜਾਬ ਦੇ ਵਿੱਚੋਂ ਪੰਜਾਬ ਕੇਸਰੀ ਵਰਗਾ ਸਮੂਹ ਵੀ ਸ਼ਾਮਿਲ ਸੀਗਾ। ਤੇ ਹੁਣ ਦੇਖਣ ਵਾਲਾ ਇਹ ਹੈ ਕਿ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਿਹਾ, ਕਿਉਂਕਿ ਤੇ ਕੁਝ ਜਿਹੜੇ ਖੇਤਰੀ ਭਾਸ਼ਾਵਾਂ ਦੇ ਉੜੀਆ ਵਗੈਰਾ ਦੇ ਵੀ ਸੀਗੇ, ਤੇ ਤੁਸੀਂ ਜਿਹੜਾ ਹੈਗਾ ਕੋਵਿਡ-19 ਨੂੰ ਲੈ ਕੇ ਸਿਰਫ ਪੋਜ਼ਿਟਿਵ ਖਬਰਾਂ ਦੇਣੀਆਂ ਨੇ, ਨਕਾਰਾਤਮਕ ਖਬਰਾਂ ਨਹੀਂ ਦੇਣੀਆਂ ਹੈਗੀਆਂ। ਹੁਣ ਉਹਦੇ ਵਿੱਚ ਜਿਹੜੇ ਪੋਜ਼ਿਟਿਵ ਨੈਗੇਟਿਵ ਹੈ ਕੀ ਆ, ਇਹਦਾ ਅਸਰ ਜਿਹੜਾ ਤੁਰੰਤ ਬਾਅਦ ਦੇਖਣ ਲੱਗ ਗਿਆ। ਇੰਡੀਅਨ ਐਕਸਪ੍ਰੈਸ ਜਿਹਨੂੰ ਅਸੀਂ ਕਾਫੀ ਬੇਬਾਕ ਅਖਬਾਰ ਕਹਿੰਦੇ ਹਾਂ, ਉਹਦੀ ਵੀ ਟੋਨ ਜਿਹੜੀ ਪਿਛਲੇ 24 ਤਰੀਕ ਤੋਂ ਬਾਅਦ ਕਾਫੀ ਸੌਫਟ ਹੋਈ ਹੈ। ਦ ਹਿੰਦੂ ਵਰਗਾ ਅਖਬਾਰ ਜਿਹੜਾ, ਜਿਹਨੂੰ ਕਿ ਅਸੀਂ ਕਹਿੰਦੇ ਨਿਧੜਕ ਅਖਬਾਰ ਹੁਣ ਤੱਕ ਵੀ ਕਹਿੰਦੇ ਆਏ ਹਾਂ, ਉਹਦਾ ਵੀ ਜਿਹੜਾ ਹੈਗਾ ਵਾ ਇੱਕ ਸਲਾਹਕਾਰ ਸੰਪਾਦਕ ਸ਼ਾਮਿਲ ਸੀਗੇ, ਜਿਹਦੇ ਕਰਕੇ ਜਿਹੜਾ ਅਸਰ ਦਿਖ ਰਿਹਾ ਹੈਗਾ ਕਿ ਉਹਦੀ ਵੀ ਜਿਹੜੀ ਟੋਨ ਸੌਫਟ ਆ ਹੋਈ ਆ। ਪੰਜਾਬ ਕੇਸਰੀ ਦਾ ਜਿਹੜਾ ਸੰਪਾਦਕ ਹੈ ਉਹਦਾ ਸਾਫ਼ ਤੌਰ ਤੇ ਮੰਨ ਰਿਹਾ ਕਿ ਮੈਂ ਤਾਂ ਜੀ ਐਂਟੀ ਮੋਦੀ ਖਬਰ ਲਾਉਣੀ ਨੀ ਕੋਈ ਸਰਕਾਰ ਦੇ, ਕਿਉਂਕਿ ਮੋਦੀ ਜੀ ਤਾਂ ਮਹਾਂਪੁਰਸ਼ ਨੇ, ਮੋਦੀ ਜੀ ਤਾਂ ਪਹਿਲੇ ਪ੍ਰਧਾਨ ਮੰਤਰੀ ਮੰਤਰੀ ਨੇ ਜਿਨ੍ਹਾਂ ਨੇ ਕਿ ਸਾਡੇ ਵਰਗਿਆਂ ਨੂੰ ਸੰਬੋਧਨ ਕੀਤਾ ਤੇ ਮੁਲਕ ਕੋਲੋਂ ਮਾਫ਼ੀ ਮੰਗ ਰਹੇ ਹੈਗੇ ਨੇ। ਇਹ ਗੱਲ ਉਹਨੇ ਕੈਰਵਾਨ ਮੈਗਜ਼ੀਨ ਦੇ ਜਿਹੜੇ ਹੈਗੇ ਆ ਪੱਤਰਕਾਰ ਸਾਗਰ ਜੀ ਨੇ ਇਹ ਨਿਊਜ਼ ਬ੍ਰੇਕ ਕੀਤੀ ਹੈ, ਸਟੋਰੀ ਬ੍ਰੇਕ ਕੀਤੀ ਹੈ, ਉਹਨੂੰ ਗੱਲ ਆਖੀ ਹੈ। ਤੇ ਇੱਕ ਬੰਦੇ ਨੇ ਆਪਣੀ ਇੱਕ ਸੰਪਾਦਕ ਜਿਹੜਾ ਮੀਟਿੰਗ ਸ਼ਾਮਿਲ ਹੋਇਆ ਸੀ ਉਹਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਉੱਤੇ ਕਿਹਾ ਕਿ ਸਾਡੇ 'ਚ ਇੰਨੀ ਹਿੰਮਤ ਨਹੀਂ ਸੀ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਕ੍ਰੋਸ ਕੁਐਸਚਨ ਕਰ ਸਕੀਏ। ਤੇ ਇਹਦੇ ਵਿੱਚੋਂ ਇੱਕ ਦੋ ਨੇ ਕਿਹਾ ਕਿ ਹਾਲੇ ਵੀ ਇਹਦਾ ਅਸਰ ਜਿਹੜਾ ਸਾਫ਼ ਹੈ ਕਿ ਅਸੀਂ ਜਿਹੜਾ ਕੋਈ ਵੀ ਆਰਟੀਕਲ ਜਾਂ ਐਡੀਟੋਰੀਅਲ ਨਾ ਛਾਪੀਏ ਜੋ ਕਿ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ। ਉਹਦੇ ਵਿੱਚੋਂ ਇੱਕ ਅਖਬਾਰ ਦਾ ਮਾਲਕ ਮਾਫ਼ ਕਰਨਾ ਇੱਕ ਟੀ ਵੀ ਚੈਨਲ ਦਾ ਮਾਲਕ ਕਹਿ ਰਿਹਾ ਕਿ ਮੈਂ ਦਿੱਲੀ ਦੀ ਖਬਰ ਚਲਾਈ ਸੀਗੀ ਜਿਹਦੇ ਵਿੱਚ ਕਿ ਦਿੱਲੀ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਕਤ ਹੋਣ ਰਹੀ ਆ, ਤੁਰੰਤ ਮੈਨੂੰ ਜਿਹੜਾ ਹੈਗਾ ਸੂਚਨਾ ਪ੍ਰਸਾਰਣ ਮਹਿਕਮੇ ਵੱਲੋਂ ਚਿੱਠੀ ਗਈ ਕਿ ਤੁਸੀਂ ਇਹ ਖਬਰ ਨੂੰ ਥੋੜ੍ਹਾ ਅਵੋਇਡ ਕਰੋ। ਸੋ ਕਹਿੰਦਾ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਕਿ ਮੈਂ ਅਵੋਇਡ ਕਰੋ ਤੇ ਮੈਨੂੰ ਕਿਉਂ ਕਿਹਾ ਗਿਆ। ਇਹਦੇ ਵਿੱਚ ਏਡੀ ਕਿਹੜੀ ਗੱਲ ਸੀਗੀ ਕਿ ਜਿਹੜੀ ਮੈਂ ਕੋਈ ਬਹੁਤ ਵੱਡਾ ਸਰਕਾਰ ਦਾ ਨੁਕਸਾਨ ਕਰ ਦਿੱਤਾ, ਸ਼ਾਇਦ ਉਹ ਬੇਚਾਰਾ ਮਾਲਕ ਭੁੱਲ ਰਿਹਾ ਕਿ ਉਹਨੇ ਬਹੁਤ ਵੱਡਾ ਹੀ ਨੁਕਸਾਨ ਕਰ ਦਿੱਤਾ। ਇਹ ਜਿਹੜੀ ਇੱਕ ਕਵਰੇਜ ਹੋਈ ਹੈ ਇਹਦੇ ਵਿੱਚ ਪ੍ਰਧਾਨ ਮੰਤਰੀ ਨੇ ਸੰਪਾਦਕਾਂ ਦੇ ਮਾਲਕਾਂ ਨੂੰ ਕਿਹਾ ਕਿ ਸੱਤਾ ਦੇ ਸਾਹਮਣੇ ਸੱਚ ਕਹਿਣਾ ਕਹਿਣਾ ਤਾਂ ਤੁਸੀਂ ਜਿਹੜਾ ਪੱਤਰਕਾਰੀ ਦੇ ਸਿਧਾਂਤਾਂ ਨੂੰ ਤੁਸੀਂ ਤਿਆਗੋ ਤੇ ਖੁਸ਼ਾਮਦ ਕਰੋ। ਸੋ ਸਿੱਧੇ ਤੌਰ ਤੇ ਤਾਂ ਇਹੀ ਚੀਜ਼ ਹੈ, ਕਰੋਨਾ ਦੇ ਉੱਤੇ ਬੋਲੀ ਉਹੀ ਬੋਲੋ ਜਿਹੜੀ ਸਰਕਾਰ ਸੁਣਨਾ ਚਾਹੁੰਦੀ ਹੈ।
ਜੀ ਬਿਲਕੁਲ ਜੀ ਸ਼ਿਵਿੰਦਰ ਜੀ, ਸਮਾਂ ਸਾਡਾ ਸਮਾਪਤ ਹੋਣ ਵਾਲਾ ਤੇ ਮਿਹਰਬਾਨੀ ਬਹੁਤ ਬਹੁਤ ਫੇਰ ਕੱਲ ਨੂੰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਦੋਸਤੋ ਛੋਟੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਹੁਣ ਚਰਨਜੀਤ ਜੀ ਵਿੱਚੋਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਕਿਸੇ ਨੂੰ ਪੋਜ਼ਿਟਿਵ ਨਿਊਜ਼ ਚਾਹੀਦੀ ਆ ਉਹਦੀ ਹੁਣ ਵਿਆਖਿਆ ਸੁਣ ਸਮਝ ਆ ਗਈ ਹੋਣੀ ਇਹ ਵੀ ਪੋਜ਼ਿਟਿਵ ਨਿਊਜ਼ ਹੁੰਦੀ ਕੀ ਹੈ।
ਜੀ ਬਿਲਕੁਲ ਜੀ ਬਿਲਕੁਲ, ਆਪਾਂ ਕੱਲ ਨੂੰ ਫੇਰ ਗੱਲਾਂ ਕਰਾਂਗੇ ਜੀ, ਮਿਹਰਬਾਨੀ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਦੋਸਤੋ।
ਸ਼ੁਕਰੀਆ ਜੀ।
ਚੂਹਾ ਮਰਿਆ ਹੁੰਦਾ?
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ ਜੀਟੀਏ ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਦੋਸਤੋ। ਇੱਕ ਤੁਹਾਨੂੰ ਬੇਨਤੀ ਹੋਰ ਕਰਨੀ ਆ, ਵੈਸੇ ਤਾਂ ਪਰਮਜੀਤ ਚਾਹਲ ਜੀ ਕਾਫੀ ਕੁਛ ਕਹਿ ਗਏ ਨੇ ਦੋਸਤੋ। ਗੱਲ ਇਹ ਹੈ ਕਿ ਇਹ ਜਿਹੜਾ ਵਾਇਰਸ ਆ ਇਹਦਾ ਸੁਭਾਅ ਨਵਾਂ, ਇਹ ਫੈਲਦਾ ਬਹੁਤ ਤੇਜ਼ੀ ਨਾਲ ਆ, ਬਹੁਤ ਚੀਜ਼ਾਂ ਇਹਦੇ ਬਾਰੇ ਅਜੇ ਸਾਨੂੰ ਪਤਾ ਨਹੀਂ, ਪਰ ਵਿਗਿਆਨ ਨੇ ਇਹ ਪਤਾ ਲਾ ਲੈਣੀਆਂ ਨੇ ਤੇ ਵਿਗਿਆਨ ਨੇ ਦਵਾਈ ਲੱਭ ਵੀ ਲੈਣੀ ਆ, ਅੰਸ਼ਕ ਤੌਰ ਤੇ ਦਵਾਈਆਂ ਲੱਭ ਵੀ ਲਈਆਂ ਨੇ ਤੇ ਕਈ ਦੇਸ਼ਾਂ ਦੇ ਵਿੱਚ ਇਹਦੇ ਉੱਤੇ ਫਤਿਹ ਆ ਜਿਹੜੀ ਉਹ ਪੈ ਵੀ ਗਈ ਆ। ਪਰ ਜਿੰਨੀ ਦੇਰ ਇਹ ਸਟਰਗਲ ਚੱਲ ਰਹੀ ਹੈ ਉਨੀ ਦੇਰ ਤੱਕ ਬਚਾਓ ਵਿੱਚ ਹੀ ਬਚਾਓ ਹੈ, ਜਿਵੇਂ ਪਰਮਜੀਤ ਚਾਹਲ ਦੱਸ ਕੇ ਗਏ ਨੇ ਬਈ ਗਰੁੱਪ ਬਣਾ ਕੇ ਨਾ ਜਾਓ, ਜ਼ਰੂਰਤ ਤੋਂ ਬਿਨਾਂ ਨਾ ਜਾਓ, ਜੇ ਜਾਣਾ ਵੀ ਆ ਪੂਰੀਆਂ ਸਾਵਧਾਨੀਆਂ ਲੈ ਕੇ ਜਾਓ, ਚੰਗੀ ਗੱਲ ਆ ਘਰੇ ਰਹੋ, ਆਈਸੋਲੇਟ ਹੋਵੋ। ਸਾਡੇ ਭਾਈਚਾਰੇ ਚ ਇੱਕ ਬੜੀ ਭੈੜੀ ਗੱਲ ਵੇਖਣ ਨੂੰ ਸਾਹਮਣੇ ਆਉਂਦੀ ਆ, ਉਹ ਕਹਿੰਦੇ ਵੀ ਮੈਂ ਵੀ ਤੰਦਰੁਸਤ ਹਾਂ ਤੇ ਮੇਰਾ ਫੁੱਫੜ ਤੇ ਮੇਰਾ ਮਾਮਾ ਵੀ ਤੰਦਰੁਸਤ ਆ, ਮੇਰੀ ਭੂਆ ਵੀ ਤੰਦਰੁਸਤ ਆ, ਚਲੋ ਇਕੱਠੇ ਬੈਠ ਕੇ ਚਾਹ ਹੀ ਪੀ ਲੈਂਦੇ ਹੋ ਭਾਈ, ਅੱਜ ਤੰਦਰੁਸਤ ਲੱਗਦੇ ਆ। ਪਰ ਇਹ ਪ੍ਰੋਬਲਮ ਹੀ ਇਹ ਜੀ ਆ ਬਈ ਪਤਾ ਹੀ ਨਹੀਂ ਲੱਗਦਾ ਵੀ ਮੈਂ ਉੱਤੋਂ ਤੰਦਰੁਸਤ ਲੱਗਦਾ, ਮੈਨੂੰ ਆਪ ਨੂੰ ਨੀ ਪਤਾ ਵੀ ਮੈਨੂੰ ਕੀ ਹੋਇਆ। ਜਿੰਨੀ ਦੇਰ ਤੱਕ ਇਹ ਬਿਮਾਰੀ ਦਾ ਪਤਾ ਲੱਗਦਾ ਉਨੀ ਦੇਰ ਤੱਕ ਇਹਦੀ ਗਾਂ ਲਾਗ ਬਹੁਤ ਲੱਗ ਜਾਂਦੀ ਆ, ਅੱਗੇ ਅੱਗੇ ਬਹੁਤ ਇਨਫੈਕਸ਼ਨ ਹੋ ਜਾਂਦੀ ਹੈ। ਇਸ ਕਰਕੇ ਬਚਾਅ ਰੱਖੀਏ, ਮਿਲਣ ਜੁਲਣ ਘੱਟ, ਦੂਰ ਤੋਂ ਸਤਿ ਸ਼੍ਰੀ ਅਕਾਲ, ਦੂਰ ਤੋਂ ਵੀ ਨਹੀਂ ਫੋਨ ਤੇ ਹੀ ਸਤਿ ਸ਼੍ਰੀ ਅਕਾਲ ਬੁਲਾ ਦਿਓ, ਫੋਨ ਤੇ ਪਤਾ ਲੈ ਲਓ, ਫੋਨ ਤੇ ਗੱਲਾਂ ਕਰ ਲਓ ਜਿੰਨੀਆਂ ਮਰਜ਼ੀ, ਸਾਡੇ ਕੋਲ ਸਾਧਨ ਹੈਗੇ ਨੇ। ਤੇ ਨਵੀਆਂ ਟੈਕਨੀਕਸ ਆ ਜਿਹੜੀਆਂ ਵਰਤੀਏ, ਲੋਕ ਘਰਾਂ ਤੋਂ ਕੰਮ ਕਰ ਰਹੇ ਨੇ ਤੇ ਜਿਹੜਾ ਵਿਹਲਾ ਬੰਦਾ ਭਾਈ ਉਹ ਬਾਹਰ ਗੇੜੇ ਗੂੜੇ ਨਾ ਕੱਢੇ, ਬਾਜ਼ਾਰ ਦੇ ਵਿੱਚ ਨਾ ਜਾਵੇ, ਇੱਕ ਵਾਰ ਗਏ ਤੋਂ ਹੀ 5-7 ਦਿਨਾਂ ਦੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਲਿਆਂਦੀਆਂ ਜਾ ਸਕਦੀਆਂ ਨੇ ਤੇ ਬਾਰ ਬਾਰ ਗੇੜੇ ਕੱਢਣ ਦੀ ਲੋੜ ਨਹੀਂ। ਖੈਰ ਜੀ, ਸਾਡਾ ਸਮਾਂ ਇੱਥੇ ਸਮਾਪਤ ਹੁੰਦਾ ਦੋਸਤੋ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
Views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal. That's XOOM Zoom. और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नूं कॉल करो 416-655-2000।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
अपने मकान की नेक्स्ट मंथ क्लोजिंग है, कुछ सोचा है टीवी और अप्लायंसेस कहाँ से लेने हैं?
हाँ, ब्रैम्पटन टीवी एंड अप्लायंसेस, जहाँ स्पेशल सेल चल रही है, टीवी, फ्रिज, वॉशर ड्रायर, किचन रेंज और माइक्रोवेव सारा कुछ मिल जाएगा बहुत ही रीजनेबल प्राइस पे।
सेल तो अब चल रही है पर हमें चाहिए नेक्स्ट मंथ।
आज के रेट हम लॉक भी करवा सकते हैं।
दैट्स वंडरफुल।
वहाँ से सेल फोन और इंडिया भेजने के लिए 220 वोल्ट का सारा सामान भी मिल जाएगा।
ब्रैम्पटन में ये कहाँ पे है?
ऑन बोवे हेड, जस्ट वेस्ट ऑफ मैक्लॉगलिन। टेलीफोन 9054502828 और विजिट ब्रैम्पटन अप्लायंसेस।
इंश्योर प्रो फाइनेंशियल सर्विस से फजल बतू, सवाल छोटा हो या बड़ा आप कॉल कर लीजिए, मशवरे की कोई फीस नहीं।
जी हाँ, मैं हूँ फजल बतू।